बख्शिश कीती तुर की बाणी आई तिन सगली चिंत मिटाई। जड़ी इस अचिंत देश दी बाणी दे नाल जड़ा जीव जुड़ जांदा है, जिहदी सुरत इस बाणी दे नाल जुड़ जांदी है, वह भी अचिंत देश दा वासी बन जांदा है। उहदे जीवन अंदर दीआं सारीआं चिंतावां, सारे झोरे, सारे दुख कलेश सतगुरु जी की पवित्र अमृतमय बाणी दूर कर देंदी है और उसनू अचिंत देश का वासी बना देंदी है। ऐसी अमृत रूप बाणी तुरकी बाणी दे शब्द कीर्तन आप जी ने गुरु घर दे हजूरी रागी पासों रागी सिंघा पासों सरवण किए हैं। उपरंत समा बनया है चल रही लड़ीवार सतगुरु गुरु के खालसे दी इतिहास दी विचार दा। कल दे प्रकरण दे अंदर आप संगतां ने सरवण कीता सी कि गुरु का खालसा जिहड़ा श्री हरिमंदर साहब दे नाल जुड़िया होया, जिहड़ी श्री हरिमंदर साहब दी दीदार करन तो बिना पावन सरोवर दे विच इशनान कीते बिना रह नहीं सकदा। ते हुण जदों तुरकां ने चारे पासे घेरा पाया होया सी, मस्से रंगण दी मौत तो बाद सख्त पैरा कर दिता कि कोई भी सिख सरोवर दे विच आके इशनान ना कर सके। तो गुरु के सिख उस पावन सरोवर दे विच इशनान करन दे लई तत्पर रहिंदे। जदों भी मौका बनता देर सवेर रात हनेरे दे विच जाके उस पावन सरोवर दे विच इशनान करके आउंदे। पावन सरोवर दे विच इशनान करके फिर त्यार बर त्यार हो जांदे लड़न दे वास्ते। तो इन्हां मुगलां ने पहरा जिहड़ा सी सख्त कर दिता। फौजदार ने सुनेहा भेजिया सिंघां नूं कि जे तुहाडे विच हिम्मत है, जे तुसी गुरु के सिंह अखवांदे हो, अपने आप नूं शेर अखवांदे हो, ते फिर चोरां वांगू रात नूं लुक के इशनान करन क्यों आउंदे हो? जे हिम्मत है तां दिन दे विच इशनान करके विखावो। ते जदों ए फौजदार दी गल जाके सिंघां नूं कहना कीती, ते हुण सिंघां ने विचार करके भाई सुखा सिंह जी वो कहन लगे, ठीक है, जाके फौजदार नूं कह देवो असी दिने आके इशनान करांगे, जे हिम्मत है तां रोक लवे। हुण जदों इसने आके फौजदार नूं दस्या ते इधर सारे पासे चिंता हो गई, सहम गए सारे। इन्हां नूं तां सी कि साड़ी दित्ती हुई चुनौती नूं ना प्रवान नहीं करना, वो किहड़ा आउण लगे हन दिन दे समय दे विच, पर सतगुरु दे सूरबीर योधे जे कोई दुश्मन चुनौती देवे तो उस चुनौती नूं खिड़े मत्थे प्रवान करदे हन। हुण इधरों डर भी बनिया कि उन्होंने आना भी जरूर है, जे उन्होंने कह दिता तो हुण आउण तो टलणगे नहीं। चारे पासे सख्त पैरा कर दिता, सुइये लगा दिते कि सिंघां दे आउण दी खबर दिती जावे। हुण भाई सुखा सिंह जो उस वक्त सिंह जंगल बेलियां दे विच रहिंदे सन, इन्हां पठाणा वाला मुगलां वाला वेस बनाया, फरले वाली पग जिहड़ी सी उह बन्नी, उस तरह दा वेस बना के घोड़े ते सवार होके अमृतसर वाले रस्ते नूं आण चढ़े हन। किसी ने पहचानिया नहीं, ਤੇ ਹੁਣ ਜਿੱਧਰਲੇ ਪਾਸੇ ਇਹ ਨਿਵਾਸ ਸਲਾਮ ਵਾਲਾ ਰਸਤਾ ਇਸ ਪਾਸਿਓਂ ਉਦੋਂ ਸਾਰਾ ਖੁੱਲ੍ਹਾ ਹੀ ਸੀ। ਇਸ ਪਾਸੇ ਤੋਂ ਘੋੜੇ ਤੇ ਸਵਾਰ ਹੋਇਆ ਇਹ ਸੁਖਾ ਸਿੰਘ ਕਿ ਮੈਂ ਘੋੜੇ ਨੂੰ ਜਲ ਛਕਾਉਣ ਦੇ ਬਹਾਨੇ ਅੰਦਰ ਪ੍ਰਵੇਸ਼ ਕਰ ਗਿਆ ਤੇ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਉਹ ਸਿਰ ਤੇ ਜਿਹੜਾ ਮੁੰਡਾਸਾ ਮਾਰਿਆ ਸੀ ਉਹ ਉਤਾਰ ਦਿੱਤਾ, ਥੱਲਿਓਂ ਸਿੰਘ ਦਾ ਦੁਮਾਲਾ ਜਿਹਦੇ ਉੱਤੇ ਸੋਹਣੇ ਸ਼ਸਤਰ ਸਜਾਏ ਹੋਏ ਸਨ, ਸਾਰੇ ਪਾਸੇ ਉਹ ਸਜਾਏ ਹੋਏ ਚੱਕਰਾਂ ਦੇ ਸੋਹਣੇ ਸਜਾਏ ਹੋਏ ਸ਼ਸਤਰਾਂ ਦੀ ਜਦੋਂ ਚਮਕ ਪਈ ਤੇ ਪਠਾਨ ਬੜੇ ਹੈਰਾਨ ਹੋਏ। ਦੋ ਚੁੱਭੇ ਫਿਰ ਸਿੰਘ ਨੇ ਜਕਾਰੇ ਛੱਡ ਕੇ ਲਾਉਣਾ ਕੀਤੇ ਤੇ ਕਿਹਾ ਜੇ ਕਿਸੇ ਵਿੱਚ ਹਿੰਮਤ ਹੈ ਆ ਕੇ ਫੜ ਲਵੋ, ਨਹੀਂ ਤੇ ਗੁਰੂ ਕੇ ਖਾਲਸੇ ਦਾ ਰਾਹ ਛੱਡ ਦਿਓ, ਜਿਹੜਾ ਰਸਤੇ ਵਿੱਚ ਆਇਆ ਮੈਂ ਝਟਕਾ ਦੇਵਾਂਗਾ, ਬਖਸ਼ਾਂਗਾ ਨਹੀਂ ਕਿਸੇ ਨੂੰ। ਤੇ ਹੁਣ ਪਠਾਨ ਡਰੇ ਹਨ, ਘੋੜੇ ਤੇ ਸਵਾਰ ਹੋਇਆ ਗੁਰੂ ਕਾ ਪਿਆਰਾ ਇਹ ਸਿੱਖ, ਘੋੜੇ ਤੇ ਸਵਾਰ ਹੋਇਆ, ਪਠਾਣਾ ਨੇ ਰਾਹ ਛੱਡ ਦਿੱਤਾ ਮੁਗਲਾਂ ਨੇ, ਘੋੜੇ ਤੇ ਅੱਡੀ ਮਾਰੀ ਤੇ ਹਵਾ ਹੋ ਗਿਆ ਜੰਗਲ ਵੱਲ ਨੂੰ, ਪਿੱਛੋਂ ਬੜੇ ਤੀਰ ਗੋਲੀਆਂ ਚਲਾਉਣੇ ਕੀਤੇ ਪਰ ਭਾਈ ਸੁੱਖਾ ਸਿੰਘ ਨੂੰ ਕੋਈ ਵੀ ਲੱਗਿਆ ਨਹੀਂ। ਪਿੱਛਾ ਕਿਰਨਾ ਕੀਤਾ ਪਰ ਘੋੜਾ ਹਵਾ ਹੋ ਗਿਆ, ਇੰਨੀ ਤੇਜ਼ੀ ਦੇ ਨਾਲ ਦੌੜਿਆ ਕਿ ਸਿੱਖ ਜਿਹੜਾ ਸੀ ਸੁੱਖਾ ਸਿੰਘ ਜੰਗਲ ਦੇ ਵਿੱਚ ਜਾ ਵੜਿਆ। ਇਸ ਪ੍ਰਕਾਰ ਦੇ ਨਾਲ ਇਸ਼ਨਾਨ ਕਰਕੇ ਹੁਣੇ ਮੁਗਲ ਜਿਹੜੇ ਸਨ ਬੜੇ ਦੁਖੀ ਹੋਏ। ਤੁਰਕ ਨਵਾਬ ਖਾਨ ਸੀ ਜਿਹੜਾ ਲਾਹੌਰ ਦਾ, ਇਹਨੇ ਦੇਖਿਆ ਮੈਂ ਸਿੱਖਾਂ ਨੂੰ ਬੜਾ ਯਤਨ ਕਰ ਲਿਆ ਮਾਰਨ ਦਾ, ਖਤਮ ਕਰਨ ਦਾ, ਮੈਂ ਥੱਕ ਗਿਆ, ਬੜਾ ਦੁਖੀ ਹੋਇਆ। ਹੁਣ ਇਹਨੇ ਸਾਰੇ ਪਾਸੇ ਢੰਡੋਰਾ ਪਟਵਾ ਦਿੱਤਾ, ਸੁਨੇਹਾ ਲਾ ਦਿੱਤਾ ਕਿ ਜੇ ਕੋਈ ਸਿੰਘਾਂ ਨੂੰ ਮਾਰੇਗਾ ਜਾਂ ਫੜਾਵੇਗਾ ਮੇਰੇ ਪਾਸੋਂ ਆ ਕੇ ਉਹ ਇਨਾਮ ਪ੍ਰਾਪਤ ਕਰੇ। ਸਾਰਾ ਪਾਸਾ ਸਿੰਘਾਂ ਦਾ ਦੁਸ਼ਮਣ ਬਣ ਗਿਆ। ਦਰਿਆ ਦੇ ਇਲਾਕੇ ਝੱਲ ਦੇ ਵਿੱਚ ਆ ਕੇ ਇੱਕ ਪਾਸੇ ਸਿੰਘ ਥੋੜਾ ਜਿਹਾ ਇਲਾਕਾ ਵੇਖ ਕੇ ਇੱਥੇ ਲੁਕੇ ਹਨ। ਸੂਈਆ ਨੇ ਖਬਰ ਕੀਤੀ, ਫੌਜ ਲੈ ਕੇ ਚੜਾਉਣਾ ਕੀਤੀ। ਗੁਰੂ ਕੇ ਸਿੰਘ ਆਰਾਮ ਵਿੱਚ ਸਨ ਤੇ ਕੁਝ ਸਿੰਘ ਬਾਹਰੋਂ ਘਾਹ ਪੱਠਾ ਆਦਿਕ ਲੈਣ ਗਏ ਹੋਏ ਸਨ ਤੇ ਜਦੋਂ ਇਹਨਾਂ ਨੇ ਆ ਕੇ ਹੱਲਾ ਕੀਤਾ ਤੇ ਸਿੰਘਾਂ ਨੇ ਡਟ ਕੇ ਇਹਨਾਂ ਦਾ ਮੁਕਾਬਲਾ ਕੀਤਾ। ਇਹਨਾਂ ਦਾ ਜਿਹੜਾ ਸਰਦਾਰ ਚੌਂਕੀਦਾਰ ਨਾਲ ਚੜ੍ਹ ਕੇ ਆਇਆ ਸੀ ਫੌਜ ਲੈ ਕੇ ਉਹ ਮਾਰ ਦਿੱਤਾ ਤੇ ਫੌਜ ਜਿਹੜੀ ਸੀ ਸਾਰੀ ਨੱਠ ਗਈ। ਇਸ ਤਰ੍ਹਾਂ ਸਿੰਘ ਇਹਨਾਂ ਦਾ ਡਟ ਕੇ ਮੁਕਾਬਲਾ ਕਰਦੇ ਹਨ। ਆਓ ਅਗਲੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਵਾਸਤੇ ਆਖਣਾ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਇਸੀ ਪੰਥ ਸਿੰਘ ਦੁੱਖ ਕੂਸੈ।
ਇਸ ਪ੍ਰਕਾਰ ਦੇ ਨਾਲ ਸਿੰਘਾਂ ਦੇ ਉੱਤੇ ਜਦੋਂ ਇਹ ਮੁਗਲ ਅਚਾਨਕ ਹਮਲਾ ਕਰਦੇ, ਇਲਾਕਾ ਵੀ ਜਦੋਂ ਸਾਰਾ ਦੁਸ਼ਮਣ ਬਣ ਗਿਆ ਤੇ ਕਈ ਵਾਰੀ ਐਸਾ ਵੀ ਸਮਾਂ ਆ ਜਾਂਦਾ ਜਦੋਂ ਕੁਛ ਵੀ ਛਕਣ ਵਾਸਤੇ ਮਿਲਦਾ ਨਹੀਂ, ਭੁੱਖੇ ਪਿਆਸੇ ਕਈ ਕਈ ਦਿਨ ਕੱਟਣੇ ਪੈਂਦੇ, ਫੌਜ ਦੇ ਨਾਲ ਜੰਗ ਵੀ ਕਰਨੀ ਪੈਂਦੀ, ਭਾਰੀ ਦੁੱਖ ਵੀ ਸਹਿਣਾ ਪੈਂਦਾ ਹੈ।
ਦੁਖੀ ਸਿੰਘ ਇਮਦੇ ਸਹਿਰਾ।
ਪਰ ਗੁਰੂ ਕੇ ਪਿਆਰੇ ਇਹ ਸਬਰ ਸੰਤੋਖ ਨੂੰ ਜਿਨ੍ਹਾਂ ਨੇ ਧਾਰਨ ਕੀਤਾ ਹੋਇਆ, ਜਿਹੜੇ ਗੁਰੂ ਦੇ ਭਾਣੇ ਦੇ ਵਿੱਚ ਰਹਿਣਾ ਜਾਣਦੇ ਹਨ, ਸਤਿਗੁਰੂ ਜੀ ਦੀ ਰਜ਼ਾ ਨੂੰ ਸਤ ਕਰਕੇ ਮੰਨਦੇ ਹਨ ਤੇ ਭਾਵੇਂ ਕਿੰਨਾ ਵੀ ਦੁੱਖ ਆ ਜਾਵੇ, ਕਈ ਕਈ ਦਿਨ ਭਾਵੇਂ ਭੁੱਖੇ ਪਿਆਸਿਆਂ ਵੀ ਕੱਟਣੇ ਪੈਣ, ਦੁਸ਼ਮਣ ਦਾ ਮੁਕਾਬਲਾ ਵੀ ਕਰਨਾ ਪਵੇ, ਪਰ ਇਹ ਦੁਖੀ ਹੋਏ ਵੀ ਆਪਣੇ ਦੇਸ਼ ਨੂੰ ਛੱਡ ਕੇ ਕਿਤੇ ਜਾਂਦੇ ਨਹੀਂ।
ਕਦੇ ਕਦੇ ਇਕੱਠੇ ਹੋਏ ਦੂਣਾ, ਲੁੱਟੈ ਮੁਦਈਨ ਸਿਰ ਵੀ ਤੋਲਾ,
ਤੇ ਕਦੇ ਕਦੇ ਚਾਲੀ ਚਾਲੀ ਪੰਜਾਹ ਪੰਜਾਹ ਸਿੰਘ ਇਕੱਠੇ ਹੋ ਕੇ ਜਦੋਂ ਕਈ ਕਈ ਦਿਨ ਭੁੱਖ ਦੇ ਨਾਲ ਬਤੀਤ ਕਰਨੇ, ਕੁਛ ਛਕਣ ਵਾਸਤੇ ਨਾ ਮਿਲਣਾ, ਫਿਰ ਚਾਲੀ ਚਾਲੀ ਪੰਜਾਹ ਪੰਜਾਹ ਸਿੰਘਾਂ ਦਾ ਜਥਾ ਬਣ ਕੇ ਇਕੱਠੇ ਹੋ ਕੇ ਇਹਨਾਂ ਨੇ ਦੌੜਨਾ, ਭਾਵ ਉਹ ਜਿਹੜੇ ਆਪਣੇ ਆਪ ਨੂੰ ਮਦਈ ਖਵਾਉਂਦੇ ਸਨ, ਜਿਹੜੇ ਮੁਗਲ ਕਹਿੰਦੇ ਸਨ ਕਿ ਸਾਡਾ ਰਾਜ ਹੈ, ਅਸੀਂ ਇਸ ਰਾਜ ਦੇ ਮਾਲਕ ਹਾਂ, ਉਹਨਾਂ ਫਿਰ ਮਦਈਆਂ ਨੂੰ ਜਾ ਕੇ ਸਿੰਘ ਲੁੱਟਦੇ ਹਨ ਤੇ ਇਹਨਾਂ ਦੇ ਜਿਹੜੇ ਸਿਰ ਹਨ ਉਹ ਵੀ ਭੰਨਦੇ ਹਨ, ਮਾਰ ਮਾਰ ਕੇ ਇਹਨਾਂ ਨੂੰ ਖਤਮ ਕਰਦੇ ਤੇ ਇਹਨਾਂ ਦੇ ਕੋਲੋਂ ਇਹਨਾਂ ਦਾ ਮਾਲ ਅਸਬਾਬ ਲੁੱਟ ਕੇ ਲੈ ਆਉਂਦੇ ਹਨ।
ਰਾਤ ਪੜੇ ਸਿੰਘ ਹੋ ਮੈਂ ਸ਼ੇਰ,
ਤੇ ਜਦੋਂ ਦਿਨ ਦਾ ਸਮਾਂ ਹੁੰਦਾ। ਦਿਨ ਦੇ ਸਮੇਂ ਦੇ ਵਿੱਚ ਗੁਰੂ ਕੇ ਸਿੰਘ ਝੱਲ ਵੇਲਿਆਂ ਦੇ ਵਿੱਚ ਲੁਕ ਕੇ ਆਪਣਾ ਸਮਾਂ ਜਿਹੜਾ ਉਹ ਬਤੀਤ ਕਰਦੇ, ਆਰਾਮ ਕਰਦੇ। ਤੇ ਜਦੋਂ ਰਾਤ ਪੈਣੀ, ਰਾਤ ਦੇ ਸਮੇਂ ਗੁਰੂ ਕੇ ਸਿੰਘ ਫਿਰ ਸ਼ੇਰ ਬਣ ਜਾਂਦੇ ਸਨ ਮੁਕਾਬਲਾ ਕਰਨ ਦੇ ਵਾਸਤੇ, ਤੇ ਇਹਨਾਂ ਮੁਗਲਾਂ ਦੇ ਕੋਲੋਂ ਲੁੱਟ ਖੋਹ ਕੇ ਲਿਆਉਣ ਦੇ ਵਾਸਤੇ ਸਿੰਘ ਫਿਰ ਸ਼ੇਰ ਦਾ ਰੂਪ ਧਾਰਨ ਕਰ ਲੈਂਦੇ ਹਨ।
ਬਹੁਤਨ ਕੋ ਡਰ ਸਿੰਘ ਨਾਗਨ।
ਤੇ ਜੇਕਰ ਕਿਤੇ ਬਹੁਤੇ ਮੁਗਲਾਂ ਦਾ ਮੁਕਾਬਲਾ ਵੀ ਕਰਨਾ ਪੈ ਜਾਣਾ, ਕਿਤੇ ਮੁਗਲ ਬਹੁਤੇ ਇਕੱਠੇ ਹੋ ਕੇ ਸਿੰਘਾਂ ਦੇ ਗਾਲਾ ਕੇ ਪੈ ਜਾਣੇ, ਤੇ ਸਿੰਘ ਨਾ ਬਹੁਤਿਆਂ ਦਾ ਡਰ ਨਹੀਂ ਸਨ ਮੰਨਦੇ, ਕਿਉਂਕਿ ਸਵਾ ਸਵਾ ਲੱਖ ਤੇ ਇੱਕ ਇੱਕ ਸਿੰਘ ਗੁਰੂ ਕਾ ਖਾਲਸਾ ਭਾਰੀ ਸੀ। ਇਸ ਕਰਕੇ ਗੁਰੂ ਕੇ ਜਿਹੜੇ ਸਿੰਘ ਸਨ, ਜਿਨ੍ਹਾਂ ਨੂੰ ਮੌਤ ਦਾ ਡਰ ਨਹੀਂ ਸੀ, ਕਿਸੇ ਤਰ੍ਹਾਂ ਦਾ ਭੈ ਨਹੀਂ ਸੀ, ਜਿਹੜੇ ਮੁਗਲਾਂ ਦੇ ਸਿਪਾਹੀ ਸਨ, ਉਹ ਤਾਂ ਇੱਕ ਨੌਕਰੀ ਕਰਕੇ ਲੜਦੇ ਸਨ, ਆਪਣੀ ਜਾਨ ਵੀ ਬਚਾਉਂਦੇ ਸਨ, ਪਰ ਗੁਰੂ ਕਾ ਖਾਲਸਾ ਜਿਹੜਾ ਮੌਤ ਦੀ ਕਦੇ ਪਰਵਾਹ ਨਹੀਂ ਸੀ ਕਰਦਾ। ਉਹ ਜੇਕਰ ਬਹੁਤਿਆਂ ਨੇ ਵੀ ਆ ਕੇ ਮੁਕਾਬਲੇ ਤੇ ਖੜੇ ਹੋ ਜਾਣਾ, ਤੇ ਗੁਰੂ ਕਾ ਖਾਲਸਾ ਭੈ ਨਹੀਂ ਸੀ ਮੰਨਦਾ।
ਪਰ ਰਾਤ ਕੋ ਥੋੜਾ ਜਨਾ,
ਪਰ ਰਾਤ ਕੋ ਥੋੜਾ ਜਨਾ, ਰਾਤ ਦੇ ਸਮੇਂ ਜੇਕਰ ਸਿੰਘ ਥੋੜੀ ਗਿਣਤੀ ਦੇ ਵਿੱਚ ਵੀ ਹੋਣੇ, ਕਈ ਵਾਰੀ ਸੂਈਆਂ ਨੇ ਜਾ ਕੇ ਖਬਰ ਦੇ ਦੇਣੀ ਕਿ ਸਿੰਘ ਇਸ ਝੱਲ ਵਿੱਚ ਇਸ ਬੇਲਿਆਂ ਵਿੱਚ ਲੁਕੇ ਹਨ, ਤੇ ਬਹੁਤ ਸਾਰੀ ਫੌਜ ਚੜ ਕੇ ਆ ਜਾਣੀ ਰਾਤ ਦੇ ਸਮੇਂ ਕਿ ਘੇਰਾ ਪਾ ਕੇ ਸਿੰਘਾਂ ਨੂੰ ਮਾਰ ਦੇਈਏ। ਪਰ ਰਾਤ ਦੇ ਸਮੇਂ ਵੀ ਕਦੇ ਸਿੰਘ ਘਬਰਾਏ ਨਹੀਂ, ਕਦੇ ਡਰੇ ਨਹੀਂ, ਮਾਨੋ ਜਿਵੇਂ ਕਿਤੇ ਸ਼ੇਰ ਸ਼ਿਕਾਰ ਕਰਨ ਦੇ ਵਾਸਤੇ ਤਿਆਰ ਬਰ ਤਿਆਰ ਹੋ ਕੇ ਨਿਕਲਦਾ, ਇਸ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਗੁਰੂ ਕੇ ਖਾਲਸੇ ਲੜਦੇ ਹਨ।
ਦੋਹੇਰਾ ਤੁਰਕ ਜਹਾਂ ਡੇਰਾ ਕਰੇ ਤੱਕ ਰਾਤ ਸਿੰਘ ਪਹੁੰਚਾਏ।
ਤੇ ਹੁਣ ਜਿੱਥੇ ਕਿਤੇ ਨਾ ਤੁਰਕਾਂ ਦਾ ਡੇਰਾ ਹੁੰਦਾ, ਇਹ ਤੁਰਕਾਂ ਨੇ ਜਿੱਥੇ ਕਿਤੇ ਇਲਾਕੇ ਦੇ ਵਿੱਚ ਆਪਣਾ ਨਿਵਾਸ ਕੀਤਾ ਹੁੰਦਾ, ਜਿੱਥੇ ਵੀ ਇਹਨਾਂ ਦਾ ਡੇਰਾ ਕਿਤੇ ਨਜ਼ਰ ਆਉਂਦਾ ਕਿ ਤੁਰਕ ਉਤਰੇ ਹੋਏ ਹਨ, ਇਹਨਾਂ ਦੇ ਕੋਲ ਧਨ ਦੌਲਤ ਹੈ, ਔਰ ਇਸ ਪ੍ਰਕਾਰ ਦੇ ਨਾਲ ਇਹ ਸਾਰਾ ਤੱਕ ਕੇ ਰਾਤ ਦੇ ਸਮੇਂ ਸਿੰਘ ਫਿਰ ਉੱਥੇ ਪਹੁੰਚ ਜਾਂਦੇ ਜਿੱਥੇ ਇਹਨਾਂ ਤੁਰਕਾਂ ਦਾ ਨਿਵਾਸ ਹੁੰਦਾ। ਉਹ ਡੇਰੇ ਦੇ ਵਿੱਚ ਸਿੰਘ ਫਿਰ ਉੱਥੋਂ ਤੱਕ ਪਹੁੰਚਦੇ ਹਨ, ਜਾ ਕੇ ਉੱਥੋਂ ਸਾਰਾ ਇਹਨਾਂ ਦਾ ਮਾਲ ਅਸਬਾਬ ਲੁੱਟ ਲੈਂਦੇ ਹਨ।
ਚੋਰੀ ਚੋਰੀ ਭੱਜ ਨੱਟ ਤਿਨੀ ਕੋ ਲੁੱਟ ਖਾਏ।
ਇਹ ਬੇਫਿਕਰ ਹੋ ਕੇ ਸੁੱਤੇ ਹੁੰਦੇ ਮੁਗਲ, ਇਹਨਾਂ ਦੇ ਚਿੱਤ ਚੇਤੇ ਵਿੱਚ ਵੀ ਨਹੀਂ ਸੀ ਹੁੰਦਾ ਕਿ ਸਾਨੂੰ ਸਿੰਘ ਆਣ ਪੈਣਗੇ ਰਾਤ ਦੇ ਸਮੇਂ, ਤੇ ਚੋਰੀ ਚੋਰੀ ਗੁਰੂ ਕੇ ਖਾਲਸੇ ਨੇ ਜਾਣਾ, ਲੁਕ ਛਿਪ ਕੇ ਛਪੋਲੇ ਦੇ ਜਾ ਕੇ ਇਹਨਾਂ ਦੇ ਕੋਲੋਂ ਸਾਰਾ ਇਹਨਾਂ ਦਾ ਮਾਲ ਅਸਬਾਬ ਲੁੱਟ ਲੈਣਾ, ਤੇ ਇਹਨਾਂ ਦੇ ਕੋਲੋਂ ਲੁੱਟ ਕੇ ਲਿਆ ਕੇ ਸਾਰਿਆਂ ਦੇ ਵਿੱਚ ਵੰਡ ਕੇ ਛਕਦੇ ਹਨ।
ਦੋਹੇਰਾ ਸਾਤ ਸੁਣੋ ਉਨ ਸਿੰਘਨ ਕੀ ਜੋ ਘੇਰੇ ਖੱਡ ਮਾਏ।
ਇਸ ਪ੍ਰਕਾਰ ਦੇ ਨਾਲ ਸਿੰਘਾਂ ਦਾ ਜਿਹੜਾ ਸਮਾਂ ਸੀ ਉਹ ਬੀਤਦਾ ਜਾ ਰਿਹਾ ਸੀ, ਜੰਗਲ ਬੇਲਿਆਂ ਦੇ ਝੱਲਾਂ ਦੇ ਵਿੱਚ ਰਹਿ ਕੇ ਦੁਸ਼ਮਣ ਦਾ ਮੁਕਾਬਲਾ ਵੀ ਕਰਨਾ, ਜਦੋਂ ਪੇੜ ਨੂੰ ਭੁੱਖ ਨੇ ਸਤਾਉਣਾ, ਪੇੜ ਦੇ ਵਿੱਚ ਭੁੱਖ ਲੱਗਣੀ, ਦੁੱਖ ਜਿਹੜਾ ਸੀ ਇਹ ਡਾਢਾ ਆਣ ਖੜਾ ਹੋਣਾ, ਫਿਰ ਮੁਗਲਾਂ ਦੇ ਕੋਲੋਂ ਧਨ ਦੌਲਤ ਆਦਿ ਲੁੱਟ ਕੇ ਲਿਆਉਣਾ, ਰਾਸ਼ਨ ਪਾਣੀ ਲਿਆ ਕੇ ਸਿੰਘ ਜਿਹੜੇ ਸਨ ਆਪਸ ਦੇ ਵਿੱਚ ਵੰਡ ਕੇ ਛਕਦੇ, ਇਸ ਤਰ੍ਹਾਂ ਦੇ ਨਾਲ ਸਮਾਂ ਬੀਤਦਾ ਜਾ ਰਿਹਾ ਸੀ। ਇੱਕ ਦਿਨ ਕੁਝ ਜਿਹੜੇ ਸਿੰਘ ਸਨ, ਜਦੋਂ ਸਾਰਾ ਇਲਾਕਾ ਦੁਸ਼ਮਣ ਹੋ ਗਿਆ, ਸਾਰੇ ਲੋਕ ਦੁਸ਼ਮਣ ਬਣ ਗਏ, ਤੇ ਸਿੰਘਾਂ ਨੇ ਉਸ ਵਕਤ ਰਹਿਣ ਵਾਸਤੇ ਕਈ ਵਾਰੀ ਜਦੋਂ ਮੁਗਲ ਚੜ ਕੇ ਆਉਂਦੇ ਤੇ ਜਿਹੜੇ ਝੱਲ ਵੇਲੇ ਹੁੰਦੇ, ਕਈ ਵਾਰੀ ਮੁਗਲ ਉਹਨਾਂ ਨੂੰ ਅੱਗ ਲਗਾ ਕੇ ਸਾੜ ਦਿੰਦੇ। ਹੁਣ ਇੱਥੇ ਇੱਕ ਬਘਿਆੜ ਦੀ ਖੱਡ ਬਣੀ ਹੋਈ ਸੀ ਦਰਿਆ ਦੇ ਕਿਨਾਰੇ ਤੇ, ਜਿੱਥੇ ਕਿਤੇ ਬਘਿਆੜ ਆ ਕੇ ਲੁਕਦੇ ਸਨ। ਉਹ ਖੱਡ ਦੇ ਵਿੱਚ ਸਿੰਘ ਜਦੋਂ ਵੜ ਕੇ ਆਪਣਾ ਰਹਿ ਕੇ ਉੱਥੇ ਸਮਾਂ ਬਤੀਤ ਕਰਦੇ, ਉਹ ਜਿਹੜੀ ਕਥਾ ਹੈ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ, ਸਰਵਨ ਕਰਨਾ ਕਰੋ।
ਭੂਮ ਮਾਇਆ ਕੀ ਬਏ ਸੁਣੋ ਉਹਨਾਂ ਕੇ ਨਾਏ।
ਉਹਨਾਂ ਗੁਰੂ ਕੇ ਸੂਰ ਵੀਰ ਖਾਲਸਿਆਂ ਦਾ ਨਾਮ ਜਿਹੜਾ ਉਹ ਸੁਣਨਾ ਕਰੋ, ਉਹਨਾਂ ਦੀ ਸਾਖੀ ਮੈਂ ਤੁਹਾਨੂੰ ਸੁਣਾਉਂਦਾ ਹਾਂ, ਜਿਹੜੇ ਭੂਮੀ ਧਰਤੀ ਪਤਾਲ ਤੱਕ ਪਹੁੰਚ ਕੇ ਜਿਨ੍ਹਾਂ ਨੇ ਖੜ ਦੇ ਵਿੱਚ ਛੁਪੇ ਹੋਏ ਸਨ, ਤੇ ਦੁਸ਼ਮਣ ਜਦੋਂ ਚੜ ਕੇ ਆਇਆ ਆਕੀ ਹੋ ਗਏ, ਪ੍ਰਵਾਹ ਨਹੀਂ ਕੀਤੀ, ਉਹਨਾਂ ਗੁਰੂ ਕੇ ਸੂਰਬੀਰ ਖਾਲਸਿਆਂ ਦੇ ਨਾਮ ਜਿਹੜੇ ਹਨ ਮੈਂ ਆਪ ਜੀ ਨੂੰ ਦੱਸਦਾ ਹਾਂ।
मीरा कोट जो साडे ग्राम पयो सिंह लद्दा सिंह ना।
भाई रतन सिंह जी पंगू लिखते हैं कि मेरे दादे दा जो पिंड से भाई मताल सिंह दा मीरा कोट, मीरा कोट जो ग्राम नगर से इथों दे रहन वाले सन भाई लद्दा सिंह जी, जो के ए भाई मताल सिंह जी इन्हां दे शरीके बरादरी दे विचों ही भरा लगते सन।
पंगो गोचिया साडो तायो परदेस जाए उन बड़ दुख पायो।
पंगो गोत सी इन्हां दे ते ए रिश्ते दे विच साडे ताया जी लगदे सन। भाई रतन सिंह जी पंगो लिखदे हन कि भाई लद्दा सिंह जी, क्योंकि भाई मताल सिंह जी पंगू सन ते कहन लगे भाई लद्दा सिंह जी ये पंगू सन साडे शरीके बरादरी दे विचों होण करके रिश्ते दे विच साडे ताया जी लगदे सन। ते एक वारी देश दे विच जदों लोग दुश्मन बन गए ते अपने देश नूं छड्ड के देश तो भाव माझे इलाके दे कई कई देश बन चुके सन छोटे छोटे, ते माझे इलाके नूं छड्ड के जिवें मालवे विच चले जाणा, मालवे नूं प्रदेश गिणदे सन। कहन लगे एक वारी अपने देश नूं छड्ड के जदों सरदार लद्दा सिंह जी प्रदेश इलाके विच चले गए,
मांगे ओ मिले ना उधार को दे,
उत्थे जाके बड़ा वड्डा दुख पाउणा कीता, क्योंकि हुण अपने इलाके दे जिहड़े लोक आ नूं जाणदे हन, पता है कि सरदार लद्दा सिंह है। जदों बेगाने इलाके विच चले जाइए ते उत्थां साडा कोई वाकफ नहीं हुंदा, ते जे किसी दे कोलों उधार भी मंगिए ते कोई उधार देने लई भी तैयार नहीं हुंदा। इस करके उस लोक इलाके दे जिहड़े लोक सन ओ ना जाणदे होण करके हुण जदों किसी दे कोलों जाके उधार मंगदे, कोई वस्तु की मंग करदे तां ओ जवाब देंदे, इस करके वड्डा दुख सहना पिया है।
आखें चोर पिंड रहन ना दे,
सारे लोग जिहड़े सन ओ कहिंदे सन कि इह चोर हन, ਇਹ ਲੋਕ ਧਾੜਵੀ ਹਨ ਜਿਹੜੇ ਘਰਾਂ ਦੇ ਵਿੱਚੋਂ ਚੋਰੀ ਕਰ ਲੈਂਦੇ ਹਨ, ਡਾਕਾ ਮਾਰਦੇ ਹਨ, ਧਾੜ ਮਾਰ ਕਰਦੇ ਹਨ, ਇਸ ਕਰਕੇ ਸਾਰੇ ਇਹਨਾਂ ਨੂੰ ਚੋਰ ਕਰਕੇ ਗਿਣਦੇ ਤੇ ਆਪਣੇ ਨਗਰ ਦੇ ਵਿੱਚ ਰਹਿਣ ਨਹੀਂ ਦਿੰਦੇ ਹਨ।
ਜੋ ਉਜਾੜਨ ਕਹਿ ਸਿੰਘ ਰਹਿ ਬੀਤ ਕਹਿ ਧਾੜਵੀ ਲੋਕ ਉਨ ਨੀਚ।
ਇਹ ਜਿਹੜੇ ਨੀਚ ਬਿਰਤੀ ਵਾਲੇ ਲੋਕ ਸਨ ਜਿਨ੍ਹਾਂ ਨੂੰ ਪਤਾ ਨਹੀਂ ਸੀ ਗੁਰੂ ਕੇ ਖਾਲਸੇ ਸੂਰ ਵੀਰਾਂ ਦੇ ਬਾਰੇ ਜਾਣਦੇ ਨਹੀਂ ਸਨ, ਇਹ ਨੀਚ ਬਿਰਤੀ ਵਾਲੇ ਜਿਹੜੇ ਲੋਕ ਸਨ ਇਹ ਕਹਿੰਦੇ ਸਨ ਕਿ ਜਿਹੜੇ ਜੰਗਲਾਂ ਬੇਲਾਂ ਉਜਾੜਾਂ ਦੇ ਵਿੱਚ ਜਾ ਕੇ ਰਹਿੰਦੇ ਹਨ ਇਹ ਲੋਕ ਧਾੜਵੀ ਲੋਕ ਹਨ, ਗੁਰੂ ਕੇ ਸਿੰਘਾਂ ਦਾ ਬਾਰੇ ਨਾ ਪਤਾ ਹੋਣ ਕਰਕੇ ਇਹਨਾਂ ਨੂੰ ਧਾੜਵੀ ਕਹਿ ਕੇ ਪੁਕਾਰਦੇ ਸਨ।
ਮਾਰਨ ਦੋਣਾ ਉਹ ਫੜ ਲੇ ਭੁੱਖੇ ਰੱਖੇ ਕਚ ਖਾਣ ਨਾ ਦੇ।
ਜੇ ਕਿਤੇ ਕੋਈ ਪੰਜ ਸੱਤ ਜਾਂ ਦੋ ਚਾਰ ਸਿੰਘਾਂ ਨੇ ਇਕੱਠੇ ਹੋ ਕੇ ਕਿਤੇ ਨਗਰ ਵਿੱਚ ਚਲੇ ਜਾਣ, ਕਿਸ ਨਗਰ ਦੇ ਵਿੱਚ ਜਾਂਦੇ ਆ ਕੁਛ ਮੰਗ ਕੇ ਛਕ ਲਵਾਂਗੇ, ਜਾਂ ਨਗਰ ਦੇ ਵਿੱਚ ਰਹਿ ਕੇ ਰਾਤ ਗੁਜ਼ਾਰ ਲਵਾਂਗੇ, ਤੇ ਇਹ ਜਿਹੜੇ ਪਿੰਡਾਂ ਦੇ ਲੋਕ ਸਨ ਇਕੱਠੇ ਹੋ ਕੇ ਇਹਨਾਂ ਦੇ ਮਗਰ ਪੈ ਜਾਂਦੇ, ਤੇ ਜਦੋਂ ਸਿੰਘ ਉੱਥੋਂ ਦੌੜਦੇ ਤੇ ਜੇ ਕੋਈ ਇੱਕ ਦੁੱਕਾ ਸਿੰਘ ਇਹਨਾਂ ਦੇ ਹੱਥ ਆ ਜਾਣਾ ਇਕੱਲਾ, ਤੇ ਉਹਨੂੰ ਇਕੱਲੇ ਨੂੰ ਫੜ ਕੇ ਬੜਾ ਇਹ ਦੁੱਖ ਦਿੰਦੇ, ਫਿਰ ਉਹਨੂੰ ਭੁੱਖਿਆ ਰੱਖਦੇ, ਕੁਛ ਖਾਣ ਵਾਸਤੇ ਵਸਤੂ ਨਾ ਦਿੰਦੇ, ਇਸ ਕਰਕੇ ਇਸ ਪ੍ਰਕਾਰ ਦੇ ਨਾਲ ਦੁੱਖ ਦੇਣਾ ਕਰਦੇ ਹਨ।
ਇਸ ਦੁੱਖ ਤੇ ਦੇਸ਼ ਹੋਰ ਚੱਲ ਜਾਵੇ ਕਈ ਇੱਕ ਮੁੜ ਨਿਜ ਵਤਨ ਆਵੇ।
ਇਸ ਪ੍ਰਕਾਰ ਦੇ ਨਾਲ ਜਦੋਂ ਉੱਥੇ ਦੁੱਖ ਮਿਲਣਾ ਉਸ ਇਲਾਕੇ ਵਿੱਚ, ਇਹਨਾਂ ਲੋਕਾਂ ਨੇ ਵੀ ਤੰਗ ਕਰਨਾ, ਇਹ ਲੋਕ ਵੀ ਜਦੋਂ ਦੁਸ਼ਮਣ ਬਣ ਜਾਣੇ ਤਾਂ ਫਿਰ ਗੁਰੂ ਕਾ ਸਿੰਘ ਉਹ ਇਲਾਕਾ ਛੱਡ ਕੇ ਕਿਤੇ ਹੋਰ ਚਲਾ ਜਾਂਦਾ, ਤੇ ਕਈ ਜਿਹੜੇ ਸਨ ਇਹ ਦੁੱਖ ਦੇ ਮਾਰੇ ਹੋਏ ਆਪਣੇ ਵਤਨ ਨੂੰ ਵਾਪਸ ਘਰਾਂ ਨੂੰ ਮੁੜ ਆਉਂਦੇ, ਆਪਣੇ ਇਲਾਕੇ ਵੱਲ ਪਰਤ ਜਾਂਦੇ ਹਨ।
ਪਰ ਦੇਸ ਦੁੱਖ ਤੇ ਵਤਨ ਆਵੇਂ ਲੁਕ ਛੁਪ ਕੁਛ ਦਿਨ ਲਖਾਵੇਂ।
ਫਿਰ ਜਦੋਂ ਪ੍ਰਦੇਸ਼ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਦੁੱਖ ਸਹਿਣਾ ਪੈਂਦਾ, ਕਿਉਂਕਿ ਉਹ ਲੋਕ ਜਾਣਦੇ ਨਹੀਂ ਸਨ ਕਿ ਲੋਕ ਕੌਣ ਹਨ, ਇਸ ਕਰਕੇ ਉਹ ਵੀ ਮਗਰ ਪੈ ਜਾਂਦੇ ਦੁੱਖ ਦਿੰਦੇ, ਤੇ ਜਦੋਂ ਦੁਖੀ ਹੋਏ ਫਿਰ ਪ੍ਰਦੇਸ਼ ਨੂੰ ਛੱਡ ਕੇ ਵਤਨ ਵਾਪਸ ਆ ਜਾਂਦੇ ਆਪਣੇ ਇਲਾਕੇ ਦੇ ਵਿੱਚ। ਆਪਣੇ ਇਲਾਕੇ ਦੇ ਵਿੱਚ ਆ ਕੇ ਜੰਗਲ ਬੇਲਿਆਂ ਦੇ ਵਿੱਚ ਲੁਕ ਕੇ ਆਪਣਾ ਜਿਹੜਾ ਸਮਾਂ ਹੈ ਉਹ ਲੰਘਾਉਂਦੇ ਹਨ।
ਉਤੀ ਖੱਡ ਪਗਿਆਰਨ ਕੇਰੇ ਪੱਟ ਬਣਾਏ ਉਨ ਕਰੀ ਬਡੇਰੇ।
ਇਸ ਇਲਾਕੇ ਦੇ ਵਿੱਚ ਮਾਝੇ ਇਲਾਕੇ ਦੇ ਦਰਿਆ ਦੇ ਕਿਨਾਰੇ ਤੇ ਇੱਕ ਬਘਿਆੜ ਦੇ ਖੱਡ ਸੀ, ਜਿੱਥੇ ਬਘਿਆੜ ਸ਼ੇਰ ਤੋਂ ਲੁੱਕੇ ਆਪਣੀ ਜਾਨ ਬਚਾਉਂਦਾ ਸੀ, ਆਪਣਾ ਸਮਾਂ ਗੁਜ਼ਾਰਦਾ ਸੀ। ਉਹ ਖੱਡ ਜਿਹੜੀ ਸੀ ਇਹਨਾਂ ਸਿੰਘਾਂ ਨੇ ਪੱਟ ਕੇ ਜਿਹੜੀ ਸੀ ਉਹਨੂੰ ਬਹੁਤ ਸਾਰੀ ਵੱਡੀ ਕਰ ਲਿਆ, ਬਹੁਤ ਸਾਰੀ ਵੱਡੀ ਕਰਕੇ ਦਰਿਆ ਦੇ ਥੱਲੇ ਪੱਤਣ ਤੱਕ ਉਸ ਨੂੰ ਲੈ ਗਏ, ਖੱਡ ਵੱਡੀ ਕਰ ਲਈ।
ਦੋਹੇਰਾ ਰਾਤ ਹੋਤ ਨਿਕਸੈ ਤੋ ਦਿਨ ਚੜ ਰਹਿ ਛਿਪਾਏ।
ਹੁਣ ਗੁਰੂ ਕੇ ਜਿਹੜੇ ਸਿੰਘ ਸਨ ਉਹ ਇਸ ਖੱਡ ਦੇ ਵਿੱਚ ਵੜ ਕੇ ਆਪਣਾ ਸਮਾਂ ਬਤੀਤ ਕਰਦੇ, ਕਿਉਂਕਿ ਸਾਰਾ ਇਲਾਕਾ ਦੁਸ਼ਮਣ ਬਣਿਆ ਹੋਇਆ ਸੀ। ਮੁਗਲ ਜਿਹੜੇ ਸਨ ਚੱਪੇ ਚੱਪੇ ਤੇ ਤਾਇਨਾਤ ਸਨ, ਫੌਜਾਂ ਜਿਹੜੀਆਂ ਉਹ ਭਾਲ ਵਿੱਚ ਸਨ ਕਿ ਸਿੰਘ ਮਿਲ ਜਾਣ ਉਹਨਾਂ ਨੂੰ ਖਤਮ ਕਰ ਦਈਏ। ਇਸ ਪ੍ਰਕਾਰ ਦੇ ਨਾਲ ਦਿਨ ਦਾ ਜਦੋਂ ਸਮਾਂ ਹੁੰਦਾ ਤੇ ਦਿਨ ਦੇ ਸਮੇਂ ਦੇ ਵਿੱਚ ਗੁਰੂ ਕੇ ਪਿਆਰੇ ਇਹ ਸਿੱਖ ਉਸ ਖੱਡ ਦੇ ਵਿੱਚ ਵੜ ਕੇ ਆਪਣਾ ਸਮਾਂ ਬਤੀਤ ਕਰਦੇ, ਤੇ ਜਦੋਂ ਰਾਤ ਹੁੰਦੇ ਰਾਤ ਸਮੇਂ ਕੁਛ ਛਕਣ ਦੇ ਵਾਸਤੇ ਕੁਛ ਰਸਤ ਵਸਤ ਲਿਆਉਣ ਲਈ ਫਿਰ ਉਹ ਖੱਡ ਦੇ ਵਿੱਚੋਂ ਸਿੰਘ ਨਿਕਲਦੇ ਹਨ।
ਸਿੰਘਨ ਲੀਨੋ ਕਰ ਤਿਸੈ ਤਿਮੈ ਜਿਵੇਂ ਅਲੋਕ ਸੁਭਾਏ।
ਜਿਵੇਂ ਉੱਲੂ ਦਾ ਸੁਭਾਅ ਹੁੰਦਾ ਕਿ ਉਹ ਦਿਨ ਦੇ ਸਮੇਂ ਉਹਨੂੰ ਕੁਛ ਨਜ਼ਰ ਨਹੀਂ ਆਉਂਦਾ, ਰਾਤ ਨੂੰ ਨਿਕਲਦਾ ਉੱਲੂ। ਕਹਿੰਦੇ ਮਾਨੋ ਸਿੰਘਾਂ ਦੇ ਵੀ ਐਸਾ ਉਹ ਸਮਾਂ ਬਣ ਚੁੱਕਾ ਸੀ ਕਿ ਹੁਣ ਦਿਨ ਵੀ ਸਿੰਘਾਂ ਨੇ ਵੀ ਬਿਰਤੀ ਐਸੀ ਬਣਾ ਲਈ ਕਿ ਦਿਨ ਦੇ ਵਿੱਚ ਉਸ ਖੱਡ ਵਿੱਚ ਵੜ ਕੇ ਆਰਾਮ ਕਰਨਾ, ਆਪਣਾ ਸਮਾਂ ਲੰਘਾਉਣਾ, ਰਾਤ ਦਾ ਸਮਾਂ ਹੋਣਾ ਤੇ ਰਾਤ ਦੇ ਸਮੇਂ ਉਹ ਖੱਡ ਦੇ ਵਿੱਚੋਂ ਬਾਹਰ ਨਿਕਲਦੇ।
ਚੌਪਏ ਰਾਤ ਪਰਤ ਸਿੰਘ ਘਰ ਕੋ ਜਾਣ ਘਰ ਤੇ ਮਿਲੇ ਸੁਰਲ ਮਿਲ ਖਾਣ।
ਰਾਤ ਦਾ ਸਮਾਂ ਹੋਣਾ, ਇਹ ਗੁਰੂ ਕੇ ਪਿਆਰੇ ਸਿੰਘਾਂ ਨੇ ਖੱਡ ਵਿੱਚੋਂ ਨਿਕਲਣਾ, ਇਹਨਾਂ ਸਿੱਧਕਵਾਨਾਂ ਨੇ ਖੱਡ ਵਿੱਚੋਂ ਨਿਕਲ ਕੇ ਫਿਰ ਰਾਤ ਨੂੰ ਆਪਣੇ ਘਰ ਜਾਣਾ, ਕਿਸੇ ਨੇ ਆਪਣੇ ਘਰ ਚਲੇ ਜਾਣਾ, ਕਿਸੇ ਨੇ ਚਾਚੇ ਤਾਏ ਆਦਿਕ ਰਿਸ਼ਤੇਦਾਰਾਂ ਦੇ ਘਰ, ਜਿਵੇਂ ਕੋਈ ਨਜ਼ਦੀਕ ਪੈਂਦਾ ਉਹ ਰਿਸ਼ਤੇਦਾਰਾਂ ਦੇ ਜਾਂ ਆਪਣੇ ਘਰ ਜਾਣਾ। ਘਰ ਜਾ ਕੇ ਉੱਥੋਂ ਜੋ ਵੀ ਮਿਲਦਾ ਰਾਸ਼ਨ ਪ੍ਰਸ਼ਾਦਾ ਤਿਆਰ ਹੋਇਆ ਜਾਂ ਰਾਸ਼ਨ ਮਿਲ ਜਾਣਾ, ਕੁਛ ਵੀ ਛਕਣ ਛਕਾਉਣ ਵਾਸਤੇ ਕੋਈ ਵਸਤੂ ਮਿਲ ਜਾਣੀ। ਇਹ ਨਹੀਂ ਸੀ ਕਿ ਸਿੰਘ ਉੱਥੇ ਇਕੱਲਾ ਹੀ ਛੱਕ ਕੇ ਆ ਜਾਂਦਾ ਸੀ, ਨਹੀਂ, ਸਿੰਘਾਂ ਦੇ ਵਿੱਚ ਜਿਹੜੀ ਵੰਡ ਛਕਣ ਦੀ ਰੀਤ ਸੀ ਉਹ ਗੁਰੂ ਕਾ ਪਿਆਰਾ ਖਾਲਸਾ ਉੱਥੋਂ ਲੈ ਕੇ ਆਉਂਦਾ, ਵਸਤੂ ਭਾਵੇਂ ਥੋੜੀ ਹੋਣੀ ਉਹਨੂੰ ਆਪਸ ਦੇ ਵਿੱਚ ਵੰਡ ਕੇ ਸਾਰੇ ਛਕਦੇ ਸਨ।
ਉਨ ਸਿੰਘਨ ਪਾਸ ਕੋ ਔਰ ਸਿੰਘ ਆਵੇ ਉਸੇ ਖੁਲਾਏ ਕੈ ਤੋ ਆਪ ਖਾਵੇ।
ਸਿੰਘਾਂ ਨੂੰ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੋਈ ਸੀ ਕਿ ਜਿਹੜਾ ਪਹਿਲਾਂ ਕੋਈ ਚੱਲ ਕੇ ਆਵੇ ਪਹਿਲਾਂ ਉਸ ਨੂੰ ਭੋਜਨ ਪ੍ਰਸ਼ਾਦ ਛਕਾਉਣਾ ਤੇ ਬਾਅਦ ਦੇ ਵਿੱਚ ਆਪ ਛਕਣਾ, ਇਸ ਰੀਤੀ ਦੇ ਅਨੁਸਾਰ ਹੀ ਸਿੰਘ ਵਿਚਰਦੇ ਹਨ। ਜਦੋਂ ਕੋਈ ਭੋਜਨ ਪ੍ਰਸ਼ਾਦ ਲੈ ਕੇ ਆਉਣਾ ਤੇ ਕਿਸੇ ਹੋਰ ਸਿੰਘਾਂ ਨੇ ਜੇਕਰ ਚੱਲ ਕੇ ਆ ਜਾਣਾ ਤੇ ਪਹਿਲਾਂ ਉਹਨਾਂ ਨੂੰ ਭੋਜਨ ਪ੍ਰਸ਼ਾਦ ਛਕਾਉਣਾ, ਜੇ ਬਚ ਜਾਣਾ ਤੇ ਆਪ ਛਕ ਲੈਂਦੇ ਸਨ।
ਜਿਸੇ ਸਿੱਖ ਪੈ ਕੰਮ ਹੋਏ ਚੋਣ ਉਸੇ ਖਲਾਵੇ ਆਪ ਰਹਿ ਓਨ।
ਜੇ ਕਿਸੇ ਸਿੰਘ ਨੇ ਕੋਈ ਪ੍ਰਸ਼ਾਦਾ ਲੈ ਕੇ ਆਉਣਾ, ਕੋਈ ਰਾਸ਼ਨ ਸਿੱਧਾ ਆਦਿਕ ਲੈ ਕੇ ਆਉਣਾ ਤੇ ਜੇਕਰ ਉਹਨਾਂ ਦੇ ਕੋਲ ਕਿਤੇ ਥੋੜਾ ਵੀ ਹੋਣਾ ਤੇ ਸਿੰਘ ਬਹੁਤ ਸਾਰੇ ਆ ਜਾਣੇ ਤੇ ਉਹ ਕਦੀ ਇਹ ਨਹੀਂ ਸਨ ਸੋਚਦੇ ਕਿ ਹੁਣ ਕੀ ਕਰਾਂਗੇ, ਅਸੀਂ ਭੁੱਖੇ ਰਹਿ ਜਾਵਾਂਗੇ ਜਾਂ ਇਹਨਾਂ ਨੂੰ ਕਿਵੇਂ ਛਕਾਈਏ, ਐਸੀ ਬਿਰਤੀ ਦੇ ਮਾਲਕ ਨਹੀਂ ਸਨ। ਰੱਜੀ ਹੋਈ ਸੀ ਜਿਹੜੀ ਬਿਰਤੀ ਸੀ ਉਹਨਾਂ ਦੇ, ਉਹ ਪਹਿਲਾਂ ਉਹਨਾਂ ਸਿੰਘਾਂ ਨੂੰ ਛਕਾਉਂਦੇ ਜੇਕਰ ਨਾ ਵੀ ਬਚਣਾ ਤੇ ਆਪ ਭੁੱਖੇ ਰਹਿ ਕੇ ਗੁਜ਼ਾਰਾ ਕਰ ਲੈਂਦੇ, ਭੁੱਖੇ ਰਹਿ ਕੇ ਸੌਂ ਜਾਂਦੇ ਸਨ ਪਰ ਕਦੀ ਮਨ ਵਿੱਚ ਇਹ ਨਹੀਂ ਸਨ ਸੋਚਦੇ ਕਿ ਪਹਿਲਾਂ ਅਸੀਂ ਛਕ ਲਈਏ, ਬਾਹਰੋਂ ਆਉਣ ਵਾਲੇ ਨੂੰ ਬਾਅਦ ਵਿੱਚ ਵੇਖ ਲਵਾਂਗੇ, ਨਹੀਂ, ਪਹਿਲਾਂ ਬਾਹਰੋਂ ਆਏ ਨੂੰ ਛਕਾਉਣਾ, ਜੇ ਬਚਣਾ ਛਕ ਲੈਣਾ, ਜੇ ਨਹੀਂ ਬਚਿਆ ਤੇ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿ ਕੇ ਸੌਂ ਜਾਂਦੇ ਸਨ, ਸਮਾਂ ਬਤੀਤ ਕਰਦੇ ਸਨ।
ਜੋ ਜੋ ਸਿੰਘ ਉਦਮੀ ਹੋਏ ਦਸ ਪੰਜ ਰਲ ਕੇ ਦੋਣੇ ਸੋਏ।
ਜਿਵੇਂ ਜਿਵੇਂ ਜਿਹੜੇ ਜਿਹੜੇ ਸਿੰਘ ਉਦਮੀ ਹੁੰਦੇ ਸਨ, ਭਾਈ ਸੁੱਖਾ ਸਿੰਘ ਜੀ ਆਦਿ, ਇਹਨਾਂ ਪੰਜ ਪੰਜ ਦਸ ਦਸ ਜਣਿਆਂ ਨੇ ਜਥਾ ਬਣਾਉਣਾ ਤੇ ਦਸ ਦਸ ਪੰਜਾਂ ਪੰਜਾਂ ਦਾ ਜਥਾ ਬਣਾ ਕੇ ਜਿੱਥੇ ਕਿਤੇ ਕੋਈ ਮੁਗਲਾਂ ਦਾ ਡੇਰਾ ਹੋਣਾ ਤੇ ਉਹ ਜਾ ਕੇ ਲੁੱਟ ਲਿਆਉਣਾ, ਉਹਦੇ ਕੋਲੋਂ ਧਨ ਦੌਲਤ ਲੁੱਟ ਕੇ ਰਾਸ਼ਨ ਆਦਿ ਖਰੀਦ ਲਿਆਉਂਦੇ ਸਨ।
ਸਾਗ ਅੰਨ ਪਟ ਲਿਆਵੈ ਸੋਏ, ਚੋਰੀ ਛਿਪੀ ਪੈ ਉਨ ਗੁਜ਼ਰ ਹੋਏ।
ਤੇ ਜੇ ਇਲਾਕੇ ਦੇ ਵਿੱਚ ਹੁਣ ਉਸ ਵਕਤ ਜੰਗਲ ਦਾ ਇਲਾਕਾ ਸੀ, ਲਾਗੇ ਬੰਨੇ ਖੇਤ ਸਨ, ਤੇ ਹੁਣ ਉਸ ਖੇਤਾਂ ਦੇ ਵਿੱਚੋਂ ਜੇ ਕਿਤੋਂ ਸਾਗ ਮਿਲ ਜਾਣਾ, ਗਾਜਰਾਂ ਆਦਿਕ ਉਹ ਮਿਲ ਜਾਣੀਆਂ, ਤੇ ਗੁਰੂ ਕੇ ਖਾਲਸੇ ਨੇ ਉਹ ਪੱਟ ਕੇ ਲੈ ਆਉਣੀਆਂ, ਕਿਤੇ ਛੱਲੀਆਂ ਹੋਣੀਆਂ ਛੱਲੀਆਂ ਲੈ ਆਉਣੀਆਂ, ਗਾਜਰਾਂ ਮਿਲ ਜਾਣੀਆਂ, ਸਾਗ ਮਿਲ ਜਾਣਾ, ਜੋ ਵੀ ਮਿਲ ਜਾਣਾ ਉਹ ਕਿਤੇ ਜਿੱਥੋਂ ਵੀ ਮਿਲਣਾ ਪੱਟ ਕੇ ਲੈ ਆਉਣਾ, ਤੇ ਇਸ ਪ੍ਰਕਾਰ ਦੇ ਨਾਲ ਲਿਆ ਕੇ ਵੰਡ ਕੇ ਛਕ ਲੈਣਾ, ਗੁਜ਼ਾਰਾ ਕਰਦੇ ਸਨ।
ਕਹਿ ਬਖਤਾਵਰ ਜਿਸ ਹੋਏ ਪਿਤ ਮਾਤ, ਸੋਈ ਜਾਏ ਕਰ ਖਾਵੇ ਰਾਤ।
ਬਖਤਾਵਰ ਕਹਿੰਦੇ ਹਨ ਰੱਜੇ ਪੁੱਜੇ ਨੂੰ, ਜਿਹੜਾ ਅਮੀਰ ਜਿਹੜਾ ਧਨਵਾਨ ਹੋਵੇ, ਜਿਹਦੇ ਘਰ ਦੇ ਵਿੱਚ ਧਨ ਦੌਲਤ ਬਹੁਤ ਹੋਵੇ, ਅੰਨ ਦਾਣਾ ਬਹੁਤ ਹੋਵੇ, ਤੇ ਇਹਨਾਂ ਸਿੰਘਾਂ ਦੇ ਵਿੱਚ ਜੇ ਕੋਈ ਸਿੰਘ ਹੁੰਦਾ ਜਿਹਦੇ ਘਰ ਦੇ ਵਿੱਚ ਅੰਨ ਧਨ ਬਹੁਤ ਹੋਣਾ, ਤੇ ਉਸ ਘਰ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਨੇ ਰਾਸ਼ਨ ਆਦਿਕ ਖੁੱਲਾ ਭੇਜ ਦੇਣਾ ਸਿੰਘਾਂ ਦੇ ਲਈ, ਤੇ ਉਹ ਲਿਆ ਕੇ ਇਹਨਾਂ ਨੇ ਆਪਸ ਦੇ ਵਿੱਚ ਵੰਡ ਕੇ ਛਕ ਲੈਣਾ। ਜਿਵੇਂ ਭਾਈ ਤਾਰੂ ਸਿੰਘ ਜੀ, ਉਹਨਾਂ ਦੀ ਮਾਤਾ ਸੀ, ਭਾਈ ਤਾਰੂ ਸਿੰਘ ਦੇ ਭੈਣ ਸੀ, ਉਹਨਾਂ ਦਿਨ ਦੇ ਵਿੱਚ ਪੀਣ ਕਰਨਾ, ਪੀਣ ਕਰਕੇ ਭੋਜਨ ਪ੍ਰਸ਼ਾਦ ਤਿਆਰ ਕਰਨਾ, ਤਿਆਰ ਕਰਕੇ ਭਾਈ ਤਾਰੂ ਸਿੰਘ ਜੀ ਨੇ ਲੈ ਜਾਣਾ ਜੰਗਲ ਦੇ ਵਿੱਚ, ਜਾ ਕੇ ਸੀਟੀ ਦੀ ਆਵਾਜ਼ ਦੇ ਨਾਲ ਸਾਰਿਆਂ ਨੂੰ ਬੁਲਾਉਣਾ। ਜਦੋਂ ਸਿੰਘਾਂ ਨੇ ਆਵਾਜ਼ ਸੁਣੀ ਤੇ ਸਾਰੇ ਸਿੰਘ ਇਕੱਠੇ ਹੋ ਜਾਂਦੇ, ਤੇ ਉਹ ਭੋਜਨ ਪ੍ਰਸ਼ਾਦ ਜੋ ਭਾਈ ਤਾਰੂ ਸਿੰਘ ਜੀ ਲੈ ਕੇ ਆਉਂਦੇ, ਉਹ ਸਾਰੇ ਛੱਕ ਕੇ ਆਨੰਦ ਪ੍ਰਾਪਤ ਕਰਦੇ, ਇਸ ਪ੍ਰਕਾਰ ਦੇ ਨਾਲ ਸਮਾਂ ਬਤੀਤ ਕਰਦੇ ਹਨ।
ਦੋਹੇਰਾ ਇਸੀ ਪੰਤ ਸਿੰਘ ਰਹਿਤ ਤੇ ਪਗਿਆੜਨ ਖੱਡ ਮਾਏ।
ਇਸ ਪ੍ਰਕਾਰ ਦੇ ਨਾਲ ਸਿੰਘ ਜਿਹੜਾ ਆਪਣਾ ਸਮਾਂ ਲੰਘਾ ਰਹੇ ਸਨ, ਸਮਾਂ ਜਿਹੜਾ ਸੀ ਉਹ ਬਤੀਤ ਕਰ ਰਹੇ ਸਨ, ਖੱਡ ਦੇ ਵਿੱਚ ਰਹਿਣਾ, ਰਾਤ ਸਮੇਂ ਜਦੋਂ ਕੋਈ ਛਕਣ ਵਾਸਤੇ ਮਿਲਣਾ ਉਹ ਛਕ ਲੈਣਾ, ਬਾਹਰ ਨਿਕਲਣਾ ਖੱਡ ਵਿੱਚੋਂ, ਨਿਤਾ ਪ੍ਰਤ ਦਾ ਜਿਹੜਾ ਸਮਾਂ ਸੀ ਇਸ ਪ੍ਰਕਾਰ ਦੇ ਨਾਲ ਬੀਤਦਾ ਜਾ ਰਿਹਾ ਸੀ।
ਜਸੂਸਨ ਨੇ ਤੇ ਉਹ ਲਖੇ ਜਾ ਕੇ ਉਸ ਤੁਰਕਨ ਪਾਏ।
ਜਿਹੜੇ ਜਸੂਸ ਸਨ ਉਹ ਵੀ ਸਾਰੇ ਪਾਸੇ ਇਲਾਕਿਆਂ ਦੇ ਵਿੱਚ ਫਿਰ ਰਹੇ ਸਨ, ਕਿਉਂਕਿ ਨਵਾਬ ਨੇ ਕਿਹਾ ਸੀ ਜਿਹੜਾ ਆ ਕੇ ਸੂਹ ਦੇਵੇਗਾ, ਫੜਾਵੇਗਾ ਜਾਂ ਮਾਰੇਗਾ ਮੈਂ ਇਨਾਮ ਦੇਵਾਂਗਾ, ਤੇ ਇਹ ਲੋਭੀ ਲਾਲਚੀ ਲੋਕ ਜਿਹੜੇ ਸਨ, ਸੂਹੀਏ ਜਿਹੜੇ ਸਨ ਜਸੂਸ, ਇਹਨਾਂ ਨੇ ਕਿਤੇ ਵੇਖ ਲਿਆ ਉਹ ਖੱਡ ਦੇ ਵਿੱਚ ਸਿੰਘਾਂ ਨੂੰ ਵੜਦਿਆਂ, ਇਹਨਾਂ ਦੀ ਨਜ਼ਰ ਪੈ ਗਈ, ਤੇ ਇਹਨਾਂ ਨੇ ਝੱਟ ਉਹ ਖਬਰ ਜਾ ਕੇ ਤੁਰਕਾਂ ਨੂੰ ਦੇਣਾ ਕੀਤੀ।
ਜੋ ਪਏ ਸੁਣਤ ਫੌਜ ਤੁਰਕਨ ਚੜ ਆਏ, ਇੱਕ ਔਰ ਤੁਕ ਬਈ ਛਿਪਾਏ।
ਜਦੋਂ ਹੋਣ ਤੁਰਕਾਂ ਨੂੰ ਇਸ ਗੱਲ ਦੀ ਖਬਰ ਮਿਲੀ ਕਿ ਸਿੰਘ ਖੱਡ ਵਿੱਚ ਲੁਕੇ ਹੋਏ ਹਨ, ਤੇ ਸੂਬੇਦਾਰ ਜਿਹੜਾ ਸੀ ਫੌਜਦਾਰ, ਉਹਨੇ ਹੁਣ ਤੁਰਤ ਜਿਹੜੇ ਸੀ ਆਪਣੀ ਫੌਜ ਉਹ ਚੜਾਉਣਾ ਕੀਤੀ, ਬਹੁ ਗਿਣਤੀ ਦੇ ਵਿੱਚ ਫੌਜ ਲੈ ਕੇ ਜਿਸ ਇਲਾਕੇ ਦੀ ਸੂਹ ਦਿੱਤੀ ਸੀ, ਜਿਸ ਖੱਡ ਦੇ ਵਿੱਚ ਸਿੰਘ ਛੁਪੇ ਹੋਏ ਸਨ, ਉੱਥੇ ਫੌਜ ਲੈ ਕੇ ਆਣ ਕੇ ਪਹੁੰਚ ਗਿਆ, ਤੇ ਇੱਕ ਪਾਸੇ ਇਹ ਛੁਪ ਕੇ ਬੈਠ ਗਿਆ ਕਿ ਮੈਂ ਦੇਖਦਾ ਕਿ ਸਿੰਘ ਇਹਦੇ ਵਿੱਚ ਕਿਵੇਂ ਵੜਦੇ ਹਨ। ਇਹ ਦੇਖਣ ਦੇ ਲਈ ਸਾਰੀ ਫੌਜ ਨੂੰ ਇੱਕ ਪਾਸੇ ਜਿਹੜਾ ਸੀ ਇਹਨੇ ਲੁਕਾ ਲਿਆ, ਭਾਵ ਛੁਪ ਕੇ ਬੈਠ ਗਿਆ ਹੈ ਦੇਖਣ ਵਾਸਤੇ।
ਸਿੰਘ ਬਰਤ ਉਨ ਲੱਖ ਜੇ ਲੀਨ, ਤੈ ਉਸ ਵਕਤ ਸਿੰਘ ਥੇ ਤੀਨ।
ਦਿਨ ਦਾ ਸਮਾਂ ਸੀ, ਤੇ ਦਿਨ ਦਾ ਸਮਾਂ ਹੋਣ ਕਰਕੇ ਕੁਝ ਸਿੰਘ ਜਿਹੜੇ ਸਨ ਉਹ ਬਾਹਰ ਗਏ ਹੋਏ ਸਨ, ਤੇ ਕੁਝ ਤਿੰਨ ਸਿੰਘ ਉਸ ਵਕਤ ਵਾਪਸ ਆਏ ਜਿਹੜੇ ਖੱਡ ਵਿੱਚ ਵੜਨ ਲੱਗੇ। ਇਹਨਾਂ ਤਿੰਨਾਂ ਸਿੰਘਾਂ ਨੂੰ ਇਹਨਾਂ ਫੌਜਾਂ ਨੇ ਵੇਖ ਲਿਆ ਉਸ ਖੱਡ ਦੇ ਵਿੱਚ ਵੜਦੇ ਹਨ।
ਲੱਦਾ ਸਿੰਘ ਜੋ ਭੰਗੋ ਸੁਣਾਇਓ, ਰਾਮ ਸਿੰਘ ਲੰਬੇ ਹੇਰ ਗਾਇਓ।
ਲੱਦਾ ਸਿੰਘ ਭੰਗੋ ਜੋ ਮੀਰਾ ਕੋਟ ਦਾ ਰਹਿਣ ਵਾਲਾ ਸੀ, ਇੱਕ ਤਾਂ ਇਹਨਾਂ ਦੇ ਵਿੱਚ ਲੱਦਾ ਸਿੰਘ ਭੰਗੋ ਸੀ, ਦੂਜਾ ਜਿਹੜਾ ਸੀ ਉਹ ਰਾਮ ਸਿੰਘ ਲੰਬੇ ਹੇਹਰ, ਇਹਦਾ ਪਿੰਡ ਸੀ ਲਾਹੌਰ ਦੇ ਨਜ਼ਦੀਕ, ਲੰਬੇ ਹੇਹਰ ਪਿੰਡ ਦਾ ਰਹਿਣ ਵਾਲਾ ਸੀ ਇਹ ਦੋਨੋਂ ਜਣੇ।
ਸੁਲੱਖਣ ਸਿੰਘ ਗਿੱਲ ਥੇ ਆਏ, ਲੀਨੇ ਤੁਰਕਨ ਵਰਤ ਤਰਸਾਏ।
ਤੀਜਾ ਸੀ ਇਹਨਾਂ ਦੇ ਵਿੱਚ ਭਾਈ ਸੁਲੱਖਣ ਸਿੰਘ ਗਿੱਲ, ਇਹ ਤਿੰਨੇ ਜਣੇ ਜਦੋਂ ਆਏ ਤੇ ਜਦੋਂ ਉਸ ਖੱਡ ਦੇ ਵਿੱਚ ਵੜੇ ਹਨ ਇਹਨਾਂ ਤਿੰਨਾਂ ਜਣਿਆਂ ਨੂੰ ਖੱਡ ਦੇ ਵਿੱਚ ਵੜਦਿਆਂ ਇਹਨਾਂ ਮੁਗਲਾਂ ਦੀ ਫੌਜ ਨੇ ਵੇਖ ਲਿਆ ਹੈ।
ਕਰਕੇ ਉਠਾਵਨ ਤੁਰਕ ਤੁਰਤੇ ਪਏ, ਵਰਨ ਪਤਾਲ ਸਿੰਘ ਆਕੀ ਪਏ।
ਤੇ ਜਦੋਂ ਖੱਡ ਦੇ ਵਿੱਚ ਸਿੰਘ ਵੜ ਗਏ, ਹੁਣ ਇਹਨਾਂ ਨੇ ਵੇਖਿਆ ਕਿ ਹੁਣ ਇਹ ਸਹਿਜੇ ਕਾਬੂ ਆ ਜਾਣਗੇ, ਖੱਡ ਦੇ ਵਿੱਚੋਂ ਨਿਕਲ ਨਹੀਂ ਸਕਣਗੇ। ਤੇ ਹੁਣ ਇਹ ਸਾਰੇ ਉਸੇ ਵਕਤ ਤੁਰਤ ਉਸੇ ਵਕਤ ਹੀ ਸਾਰੇ ਤੁਰਕ ਜਿਹੜੇ ਸਨ ਮਿਲ ਕੇ ਉਹ ਖੱਡ ਦੇ ਨਜ਼ਦੀਕ ਪਹੁੰਚੇ। ਖੱਡ ਦੇ ਕੋਲ ਪਹੁੰਚ ਕੇ ਇਹਨਾਂ ਨੇ ਆਵਾਜ਼ ਦਿੱਤੀ ਕਿ ਤੁਸੀਂ ਸਿੰਘੋ ਬਾਹਰ ਆ ਜਾਵੋ, ਨਹੀਂ ਤਾਂ ਤੁਹਾਨੂੰ ਖਤਮ ਕਰ ਦੇਵਾਂਗੇ। ਤੇ ਹੁਣ ਸਿੰਘ ਜਿਹੜੇ ਸਨ ਉਹ ਕੋਈ ਨੇੜੇ ਤੁੜੇ ਥੋੜੇ ਬੈਠੇ ਸਨ, ਉਹ ਖੱਡ ਜਿਹੜੀ ਸੀ ਨੀਚੇ ਪੱਤਣ ਤੱਕ ਲੈ ਗਏ ਸੀ, ਨੀਚੇ ਤੱਕ ਉਹ ਖੱਡ ਦੂਰ ਤੱਕ ਡੂੰਘੀ ਪੱਟੀ ਹੋਈ ਸੀ। ਉਹ ਪਤਾਲ ਦੇ ਵਿੱਚ ਵੜੇ ਹੋਏ ਸਿੰਘ ਫਿਰ ਆਕੀ ਹੋ ਗਏ, ਉੱਥੇ ਵੜੇ ਹੋਏ ਸਿੰਘ ਉਹ ਆਕੀ ਹੋ ਗਏ। ਕਹਿਣ ਲੱਗੇ ਅਸੀਂ ਤਾਂ ਬਾਹਰ ਆਉਂਦੇ ਨਹੀਂ, ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਅੰਦਰ ਆ ਜਾਓ, ਅਸੀਂ ਤੁਹਾਡਾ ਮੁਕਾਬਲਾ ਕਰਾਂਗੇ, ਅਸੀਂ ਬਾਹਰ ਨਹੀਂ ਆਉਂਦੇ। ਇਸ ਤਰ੍ਹਾਂ ਦੇ ਨਾਲ ਸਿੰਘ ਅੰਦਰ ਜਾ ਕੇ ਆਕੀ ਹੋ ਗਏ।
ਫੜ ਤਲਵਾਰ ਔਰ ਬੁਗਦੇ ਬਏ, ਲੜਨ ਘੁਲਨ ਕੋ ਤਿਆਰ ਤੋ ਬਏ।
ਅੰਦਰ ਜਿਹੜੇ ਇਹ ਸਿੰਘ ਆਕੀ ਹੋਏ ਤੇ ਆਕੀ ਹੋ ਕੇ ਇਹਨਾਂ ਦੇ ਜਿਹੜੇ ਕੋਲ ਹਥਿਆਰ ਸਨ, ਛੁਰੇ ਟੋਕੇ ਆਦਿਕ ਤਲਵਾਰਾਂ ਖੰਜਰ ਆਦਿਕ ਜਿਹੜੇ ਸਨ ਉਹ ਲੈ ਕੇ ਸਿੰਘ ਅੰਦਰ ਆਕੀ ਹੋ ਗਏ, ਤਿਆਰ ਪਰ ਤਿਆਰ ਹੋ ਗਏ ਇਹਨਾਂ ਦੇ ਨਾਲ ਮੁਕਾਬਲਾ ਕਰਨ ਦੇ ਲਈ।
ਇੱਕ ਦੋ ਦਿਨ ਕੋ ਅਨਾਜ ਥੋ ਮਾਏ, ਨੀਰ ਪਤਾਲ ਕੋ ਥੇ ਉਨ ਪਾਏ।
ਤੇ ਸਿੰਘ ਜਿਹੜੇ ਸਨ ਇਹ ਦੋ ਚਾਰ ਦਿਨ ਦਾ ਅਨਾਜ ਅੰਦਰ ਜਮ੍ਹਾਂ ਕਰਕੇ ਰੱਖਦੇ ਸਨ, ਕਿਉਂਕਿ ਸਮਾਂ ਐਸਾ ਕਈ ਵਾਰੀ ਬਣ ਜਾਂਦਾ ਸੀ ਜਾਂ ਤਾਂ ਮੁਗਲਾਂ ਨਾਲ ਮੁਕਾਬਲਾ ਕਰਨਾ ਪੈਂਦਾ, ਜਾਂ ਕਈ ਵਾਰੀ ਮੀਂਹ ਬਾਰਿਸ਼ ਆਦਿਕ ਹੁੰਦੀ ਤੇ ਸਿੰਘ ਬਾਹਰ ਨਹੀਂ ਸਨ ਨਿਕਲ ਸਕਦੇ, ਰਾਸ਼ਨ ਸਿੱਧਾ ਆਦਿਕ ਨਹੀਂ ਸਨ ਲਿਆ ਸਕਦੇ। ਇਸ ਕਰਕੇ ਦੋ ਚਾਰ ਦਿਨ ਦਾ ਅੰਦਰ ਪ੍ਰਬੰਧ ਕਰਕੇ ਰੱਖਦੇ ਸਨ, ਖੱਡ ਦੇ ਵਿੱਚ ਅਨਾਜ ਆਦਿਕ ਜਮ੍ਹਾਂ ਰੱਖਦੇ ਸਨ। ਤੇ ਪੀਣ ਵਾਸਤੇ ਪਾਣੀ ਜਿਹੜਾ ਉਹਨਾਂ ਕੋਲ ਨੀਚੇ ਦਰਿਆ ਦਾ ਪੱਤਣ ਸੀ, ਸਾਫ ਜਲ ਸੀ ਛਕਣ ਵਾਸਤੇ, ਸਿੰਘ ਉਹ ਜਲ ਛਕਣ ਵਾਸਤੇ ਵਰਤ ਲੈਂਦੇ ਸਨ।
ਤੁਰਕਨ ਕੇ ਸੋ ਹੱਥ ਨਾ ਆਏ, ਤਬ ਤੁਰਕਨ ਯੋ ਮਤੋ ਮਤਾਏ।
ਤੁਰਕਾਂ ਦੀ ਹੁਣ ਜਦੋਂ ਪੇਸ਼ ਨਾ ਗਈ, ਹੁਣ ਤੁਰਕ ਡਰਦੇ ਮਾਰੇ ਅੰਦਰ ਕਿੱਥੋਂ ਵੜਨ ਖੱਡ ਦੇ ਵਿੱਚ, ਉਹਨਾਂ ਨੂੰ ਪਤਾ ਸੀ ਵੀ ਸਿੰਘ ਜਿਉਂਦੇ ਨਹੀਂ ਛੱਡਣਗੇ। ਤੇ ਹੁਣ ਜਦੋਂ ਇਹਨਾਂ ਦੇ ਹੱਥ ਵਸ ਕੁਛ ਨਾ ਰਿਹਾ, ਸਿੰਘਾਂ ਨੂੰ ਫੜ ਨਹੀਂ ਸਕੇ, ਬਾਹਰ ਕੱਢ ਨਹੀਂ ਸਕੇ, ਤੇ ਫਿਰ ਇਹਨਾਂ ਨੇ ਮਿਲ ਕੇ ਇੱਕ ਜਿਹੜਾ ਮਤਾ ਸੀ ਆਪਸ ਦੇ ਵਿੱਚ ਪਕਾਉਣਾ ਕੀਤਾ।
ਦੋਹੇਰਾ ਮਾਰੋ ਬੰਦੂਕਨ ਛਲਕ ਬੋ, ਬਡ ਹੋਏ ਜਾਏ ਤੂੰ ਆ ਤਾਰ।
ਤੇ ਹੁਣ ਇਹਨਾਂ ਨੇ ਸਲਾਹ ਕੀਤੀ ਕਿ ਖੱਡ ਦਾ ਰਸਤਾ ਇੱਕੋ ਹੀ ਹੈ ਜਿੱਥੋਂ ਸਿੰਘ ਵੜਦੇ ਹਨ, ਦੂਜੇ ਪਾਸੇ ਕੋਈ ਰਸਤਾ ਨਹੀਂ, ਅੱਗੇ ਸਾਰਾ ਦਰਿਆ ਹੈ। ਇਸ ਕਰਕੇ ਜਿਹੜਾ ਖੱਡ ਦਾ ਮੂੰਹ ਹੈ ਇਹ ਖੱਡ ਦੇ ਵਿੱਚ ਇੱਕੋ ਵਾਰੀ ਸਾਰੀਆਂ ਬੰਦੂਕਾਂ ਰੱਖ ਕੇ ਆਪਾਂ ਜਿਹੜੀਆਂ ਛਲਕਾਂ ਹਨ ਗੋਲੀਆਂ ਚਲਾਉਣਾ ਕਰੀਏ, ਤੇ ਜਦੋਂ ਗੋਲੀਆਂ ਚੱਲਣਗੀਆਂ ਇਹ ਖੱਡ ਜਿਹੜੀ ਹੈ ਧੂੰਆਂ ਧਾਰ ਹੋ ਜਾਵੇਗੀ, ਸਿੰਘਾਂ ਨੂੰ ਸਾਹ ਲੈਣਾ ਔਖਾ ਹੋ ਜਾਵੇਗਾ। ਇਸ ਤਰ੍ਹਾਂ ਦੀ ਵਿਉਂਤ ਬੰਦੀ ਇਹਨਾਂ ਨੇ ਬਣਾਈ ਹੈ।
ਧੂਏ ਨਾਲ ਜਬ ਬੇਹੋਸ਼ ਹੋਏ ਲਿਓ ਕਾਢ ਕਰਮਾ।
ਤੇ ਕਹਿਣ ਲੱਗੇ ਜਦੋਂ ਧੂਏ ਦੇ ਨਾਲ ਇਹ ਸਿੰਘ ਅੰਦਰ ਬੇਹੋਸ਼ ਹੋ ਜਾਣਗੇ, ਕਿਉਂਕਿ ਆਕਸੀਜਨ ਇਹਨਾਂ ਨੂੰ ਅੰਦਰ ਮਿਲਣੇ ਨਹੀਂ, ਬਾਹਰੋਂ ਜਦੋਂ ਧੂਆਂ ਗਿਆ ਅੱਗੇ ਪਾਸੇ ਕੋਈ ਰਸਤਾ ਨਹੀਂ, ਤੇ ਧੂਏ ਦੇ ਨਾਲ ਇਹ ਬੇਹੋਸ਼ ਹੋ ਜਾਣਗੇ, ਤੇ ਬੇਹੋਸ਼ ਹੋਏ ਸਿੰਘਾਂ ਨੂੰ ਬਾਹਰ ਕੱਢ ਕੇ ਆਪਾਂ ਮਾਰ ਦਿਆਂਗੇ, ਖਤਮ ਕਰ ਦਿਆਂਗੇ। ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਸਾਰੀ ਵਿਉਂਤਬੰਦੀ ਕੀਤੀ।
ਜੋ ਪਏ ਸਭ ਬੰਦੂਕ ਮਦ ਖੱਡਣ ਜੋਰੇ, ਬਹੁਤ ਬਰਸਾਈ ਅੰਦਰ ਗੋਰੇ।
ਹੁਣ ਜਿੰਨੇ ਇਹ ਸਿਪਾਹੀ ਸਨ, ਇਹਨਾਂ ਸਿਪਾਹੀਆਂ ਦੇ ਕੋਲ ਜਿੰਨੀਆਂ ਵੀ ਬੰਦੂਕਾਂ ਸਨ ਉਹ ਸਾਰੀਆਂ ਬੰਦੂਕਾਂ ਇਹਨਾਂ ਨੇ ਖੱਡ ਤੇ ਰੱਖ ਕੇ ਇਕੱਠੀਆਂ ਕਰ ਲਈਆਂ, ਮੂੰਹ ਜਿਹੜੇ ਸਨ ਬੰਦੂਕਾਂ ਦੇ ਖੱਡ ਦੇ ਉੱਪਰ ਰੱਖ ਲਏ। ਇਕੱਠੇ ਕਰਕੇ ਇਹਨਾਂ ਨੇ ਇੱਕੋ ਵਾਰ ਦੇ ਵਿੱਚ ਅੰਧਾ ਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਬਹੁਤ ਸਾਰੀਆਂ ਗੋਲੀਆਂ ਬਰਸਾਈਆਂ ਹਨ ਖੱਡ ਦੇ ਵਿੱਚ।
ਤੂੰ ਤਾਰ ਤੈ ਭਇਓ ਕਨੇਰੇ, यो हुट्यो यो भयो अंधेरे।
हुण धुआ तो होना ही सी जो गोलियां चलनिया सन, गोलियां चलन दे नाल अंदर धुआं तार हो गया, बहुत सारा जिहड़ा धुआं सी खड़ दे विच फैल गया। ते आपां देखदे आं कि जदों किते चारे पासे धुआं होवे, धुएं दे विच मनुख घिर जावे ते साह लैणा औखा हो जांदा, साह घुटन लग जांदा। हुण जदों बहुत सारा धुआं अंदर होया, अंदर हनेरा ही हनेरा हो गया, साह लैणा औखा हो गया, ते भारी जिहड़ा अंदर सी अंधेरा सारे पासे फैल गया।
तब उन सिंगन बड़ दुख लयो, धुआं रोकन जतन उन कयो।
इस प्रकार दे नाल बड़ा उपराला करदे रहे, अंदरों सिंह हार के थक गए। ते हुण जदों धुएं दे नाल वड्डा दुख पहुंचन लगा, साह घुटन लगा, ते हुण इन्हां ने इह धुएं नूं रोकण दे वास्ते सिंघां ने जतन कीता, कोशिश जिहड़ी आ करना कीते।
उते लीड़े जो उनके पाए, दै खड्डन मुक रोके होवाए।
ओ जिहड़े सिंघां ने अपने तन ते वस्त्र पहने हुए सन, इन्हां सिंघां ने फिर हुण वस्त्र उतारे। वस्त्र उतार के जिहड़ा खड्ड दा मूंह सी जिस पासे वल्लों धुआं अंदर आ रिहा सी, उस पासे वल नूं जिहड़े वस्त्र सन सारे लगा के उह पासे नूं ढक दित्ता, तां कि धुआं अंदर ना आ सके। इस प्रकार दा जतन कीता है।
फिर तुरकन के यों चित आए, फड़ लोकन खड लयो पुटाए।
हुण जिहड़ा तुरका ने इह सलाह मशवरा कीता सी, ते जदों वेख्या कि इहदे विच वी असीं कामयाब नहीं होए, इन्हां दे मन विच सी कि सिंघ हुण घबराए होए बाहर आउणगे, जांदर बेहोश हो जाणगे, बाहर कढ के मार देवांगे। पर ओह वी गुरु के प्यारे अनन प्यारे सिख जिन्हां ने पूरी सिखलाई लई होई सी, जिन्हां ने सतगुरु पातशाह जी ने जिन्हां दे जीवन विच कोई कमी ऐसी रहने नहीं दिस दित्ती। सो हुण सिंघां ने ओह जदों धुआं रोक लिया जतन करके, ਇਹ ਜਿਹੜੇ ਤੁਰਕ ਸਨ ਇਹ ਕਹਿਣ ਲੱਗੇ ਵੀ ਸਾਡੀ ਜਿਹੜੀ ਬਣਾਈ ਹੋਈ ਵਿਉਂਤ ਬੰਦੀ ਸੀ ਉਹਦੇ ਵਿੱਚ ਅਸੀਂ ਕਾਮਯਾਬ ਨਹੀਂ ਹੋਏ, ਸਿੰਘਾਂ ਦਾ ਉਹਦੇ ਵਿੱਚ ਅਸੀਂ ਕੁਛ ਵਿਗਾੜ ਨਹੀਂ ਸਕੇ। ਹੁਣ ਜਿਹੜੀ ਇਹਨਾਂ ਨੇ ਹੋਰ ਆਪਸ ਦੇ ਵਿੱਚ ਸਲਾਹ ਮਸ਼ਵਰਾ ਕੀਤਾ, ਇਹਨਾਂ ਦੇ ਚਿੱਤ ਵਿੱਚ ਆਈ ਕਿ ਆਪਾਂ ਜਿਹੜੇ ਇਸ ਨੇੜੇ ਦੇ ਨਗਰ ਦੇ ਰਹਿਣ ਵਾਲੇ ਲੋਕ ਹਨ, ਉਹਨਾਂ ਨੂੰ ਫੜ ਕੇ ਲਿਆਈਏ, ਫੜ ਕੇ ਲਿਆ ਕੇ ਕਈਆਂ ਦੇ ਨਾਲ ਇਹ ਖੱਡ ਜਿਹੜੀ ਇਹ ਪਟਵਾਉਣਾ ਕਰ ਦਈਏ।
ਕਰ ਸਲਾਹ ਇਮ ਫੋਜ ਚੜ ਧਾਏ, ਆਏ ਲੋਕ ਕਰ ਕਈ ਫੜਾਏ।
ਇਹਨਾਂ ਨੇ ਆਪਣੇ ਜਿਹੜੇ ਸੁਤੁਰਕਾਂ ਨੇ ਫੌਜ ਜਿਹੜੀ ਉਹ ਨਗਰ ਵੱਲ ਨੂੰ ਚੜਾ ਦਿੱਤੇ, ਜਿਹੜੇ ਨੇੜੇ ਦੇ ਨਗਰ ਸਨ ਉਸ ਨਗਰ ਦੇ ਰਹਿਣ ਵਾਲੇ ਲੋਕ ਫੜ ਕੇ ਲਿਆਉਣ ਵਾਸਤੇ। ਤੁਰਕਾਂ ਨੇ ਜਦੋਂ ਆਪਣੇ ਫੌਜ ਜਿਹੜੀ ਸੀ ਉਹ ਭੇਜਣਾ ਕੀਤੀ, ਫੌਜ ਜ਼ਬਰਦਸਤੀ ਉਹਨਾਂ ਲੋਕਾਂ ਨੂੰ ਲੈ ਕੇ ਆਈ ਤੇ ਲਿਆ ਕੇ ਉਹਨਾਂ ਦੇ ਹੱਥ ਦੇ ਵਿੱਚ ਕਈਆਂ ਜਿਹੜੀਆਂ ਸਾਨੂੰ ਫੜਾ ਦਿੱਤੀਆਂ।
ਆਏ ਲੋਕਨ ਇਨ ਕਰ ਚਿੱਤਰ ਆਏ, ਕਸੀਆਂ ਦੇ ਪੁੱਟਣ ਦੇ ਲਾਏ।
ਤੇ ਜਿਹੜੇ ਲੋਕ ਇਹਨਾਂ ਨੇ ਲਿਆਂਦੇ ਸੀ ਕਿ ਇਹਨਾਂ ਦੇ ਕੋਲੋਂ ਅਸੀਂ ਖੱਡ ਜਿਹੜੀ ਹੈ ਚਾਰੇ ਪਾਸਿਓਂ ਪਟਵਾ ਕੇ ਤੇ ਉਹ ਸਿੰਘਾਂ ਨੂੰ ਖਤਮ ਕਰ ਦਿੰਦੇ ਆ, ਹੁਣ ਜਿਹੜੇ ਲਾਗੇ ਦੇ ਰਹਿਣ ਵਾਲੇ ਲੋਕ ਸਨ ਇਹ ਸਿੰਘਾਂ ਦੇ ਹਮਦਰਦੀ ਸਨ, ਜਿਹੜੇ ਸਿੰਘਾਂ ਨੂੰ ਵੇਲੇ ਕੁਵੇਲੇ ਰਾਸ਼ਨ ਪ੍ਰਸ਼ਾਦ ਵੀ ਦਿੰਦੇ, ਰਾਸ਼ਨ ਭੇਜ ਦਿੰਦਾ, ਕੋਈ ਸੁੱਕਾ ਰਾਸ਼ਨ ਦੇ ਦਿੰਦਾ, ਕੋਈ ਭੋਜਨ ਤਿਆਰ ਕਰਕੇ ਛਕਾ ਦਿੰਦਾ, ਇਹ ਹਮਦਰਦੀ ਲੋਕ ਸਨ। ਤੇ ਜਦੋਂ ਇਹ ਆਏ ਚੱਲ ਕੇ ਫੌਜ ਨੇ ਇਹਨਾਂ ਦੇ ਨਾਲ ਧੱਕਾ ਕੀਤਾ, ਤੇ ਇਹ ਫਿਰ ਲੋਕਾਂ ਨੇ ਇੱਕ ਚਤੁਰਾਈ ਕੀਤੀ, ਚਲਾਕੀ ਖੇਡੀ ਵੀ ਇਹ ਹੁਣ ਸਾਡੇ ਨਾਲ ਧੱਕਾ ਕਰ ਰਹੇ ਹਨ, ਅਸੀਂ ਸਿੰਘਾਂ ਨੂੰ ਖੱਡ ਵਿੱਚੋਂ ਬਾਹਰ ਕੱਢਣਾ ਨਹੀਂ। ਇਹ ਚਲਾਕੀ ਕੀਤੀ, ਉਹ ਚਲਾਕੀ ਕੀ ਕੀਤੀ, ਕਈਆਂ ਜਿਹੜੀਆਂ ਇਹਨਾਂ ਨੇ ਪੁੱਟਣ ਦੇ ਵਾਸਤੇ ਇਹਨਾਂ ਲੋਕਾਂ ਦੇ ਹੱਥ ਵਿੱਚ ਫੜਾਈਆਂ ਸਨ।
ਜਬ ਪੁੱਟੈ ਤਬ ਉਖੜ ਜਾਏ, ਨਾਲੇ ਲੱਤ ਮੁੱਕੀ ਜੱਟ ਵੀ ਖਾਏ।
ਹੁਣ ਜਦੋਂ ਕਈ ਨੂੰ ਜੇ ਤਾਂ ਸਿੱਧੀ ਮਾਰਾਂਗੇ ਤੇ ਉਹ ਟੱਪ ਨਾਲ ਮਿੱਟੀ ਪੱਟੇਗੀ, ਹੁਣ ਇਹ ਚਲਾਕੀ ਕਰਦੇ ਹਨ ਕਿ ਕਈ ਨੂੰ ਟੇਢੀ ਮਾਰਦੇ ਤੇ ਟੇਢੀ ਮਾਰ ਕੇ ਉਹਦਾ ਦਸਤਾ ਤੋੜ ਦਿੰਦੇ ਕਈ ਦਾ, ਕਿ ਅਸੀਂ ਸਿੰਘਾਂ ਨੂੰ ਬਚਾਉਣਾ ਕਿਸੇ ਤਰ੍ਹਾਂ ਵੀ ਹੋ ਸਕੇ। ਇਸ ਪ੍ਰਕਾਰ ਦੇ ਨਾਲ ਜਦੋਂ ਇਹ ਉਲਟੀ ਕਈ ਮਾਰਦੇ ਹਨ ਤੇ ਉਲਟੀ ਕਈ ਮਾਰਨ ਦੇ ਨਾਲ ਕਈ ਜਿਹੜੀ ਉਖੜ ਜਾਂਦੀ, ਜਾਂ ਦਸਤਾ ਬਾਹਰ ਨਿਕਲ ਜਾਂਦਾ ਤੇ ਜਾਂ ਦਸਤਾ ਵਿੱਚ ਵਿਚਾਲੇ ਟੁੱਟ ਜਾਂਦਾ। ਤੇ ਇਹ ਜਿਹੜੇ ਲੋਕ ਸਨ, ਤੁਰਕ ਜਿਹੜੇ ਫੌਜ ਸੀ, ਇਹ ਇਹਨਾਂ ਨੂੰ ਗੁੱਸੇ ਹੁੰਦੇ, ਕਹਿੰਦੇ ਤੁਸੀਂ ਸਿੱਧੀ ਕਈ ਕਿਉਂ ਨਹੀਂ ਮਾਰਦੇ, ਤੁਸੀਂ ਜਾਣ ਕੇ ਪੁੱਠੀ ਕਈ ਮਾਰ ਕੇ ਤੋੜ ਦਿੰਦੇ ਹੋ, ਤੇ ਕਈਆਂ ਨੂੰ ਇਹਨਾਂ ਦੀਆਂ ਲੱਤਾਂ ਤੇ ਮੁਕੀਆਂ ਵੀ ਖਾਣੀਆਂ ਪੈਂਦੀਆਂ ਸਨ।
ਦੋਹੇਰਾ ਕਈ ਠੁਕਾਵਨ ਖਾਤਰੇ ਸੱਦਣ ਗਏ ਤਰਖਾਂ।
ਇਸ ਪ੍ਰਕਾਰ ਦੇ ਇਹਨਾਂ ਲੋਕਾਂ ਨੇ ਇਹ ਚਲਾਕੀ ਖੇਡੀ, ਜਦੋਂ ਕਈਆਂ ਟੁੱਟ ਗਈਆਂ ਤੇ ਹੁਣ ਉਹ ਕਈਆਂ ਨੂੰ ਠੁਕਾਵਣ ਦੇ ਵਾਸਤੇ ਕੁਛ ਵਿੱਚੋਂ ਤਰਖਾਣਾਂ ਨੂੰ ਸੱਦਣ ਦੇ ਵਾਸਤੇ ਚਲੇ ਗਏ ਕਿ ਤਰਖਾਣ ਨੂੰ ਸੱਦ ਕੇ ਲਿਆਉਂਦੇ ਹਾਂ। ਉਸ ਵਕਤ ਤਰਖਾਣ ਲੋਕ ਜਿਹੜੇ ਸਨ ਉਹ ਲੱਕੜ ਦਾ ਕੰਮ ਕਰਦੇ ਸਨ, ਕਈਆਂ ਆਦਿ ਕੋਈ ਵੀ ਖੇਤੀ ਦੇ ਸੰਦ ਉਹਨਾਂ ਨੇ ਸਵਾਰਨੇ ਬਣਾਉਣੇ। ਹੁਣ ਉਹਨਾਂ ਨੂੰ ਬੁਲਾਉਣ ਦੇ ਵਾਸਤੇ ਬਹਾਨੇ ਦੇ ਨਾਲ ਚਲੇ ਜਾਂਦੇ ਕਿ ਅਸੀਂ ਨਗਰ ਦੇ ਵਿੱਚੋਂ ਤਰਖਾਣ ਨੂੰ ਬੁਲਾ ਕੇ ਲਿਆਉਂਦੇ ਹਾਂ ਤੇ ਬੁਲਾਉਣ ਗਏ, ਬਹੁਤ ਦੇਰ ਲਾ ਕੇ ਆਉਂਦੇ, ਛੇਤੀ ਵਾਪਸ ਨਹੀਂ ਮੁੜਦੇ।
ਤੌਲੋ ਰਾਤ ਸੋ ਢੁੱਕ ਪਏ ਫੌਜ ਚਹਿ ਡੇਰੇ ਜਾ।
ਤੇ ਉਧਰੋਂ ਹੁਣ ਦਿਨ ਦਾ ਸਮਾਂ ਜਿਹੜਾ ਸੀ ਉਹ ਬਤੀਤ ਹੁੰਦਾ ਜਾ ਰਿਹਾ, ਰਾਤ ਦਾ ਸਮਾਂ ਨੇੜੇ ਹੁੰਦਾ ਆ ਰਿਹਾ, ਹਨੇਰਾ ਹੋਣ ਲੱਗਾ ਚਾਰੇ ਪਾਸੇ। ਤੇ ਫੌਜ ਜਿਹੜੀ ਸੀ ਉਹ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਹੁਣ ਆਪਣੇ ਡੇਰੇ ਵਿੱਚ ਵੜ ਜਾਈਏ, ਕਿਤੇ ਸਿੰਘ ਆ ਗਏ ਉਹ ਸਾਨੂੰ ਜਿਉਂਦਿਆਂ ਨਹੀਂ ਛੱਡਣਗੇ। ਤੇ ਹੁਣ ਫੌਜ ਚਾਹੁੰਦੀ ਹੈ ਕਿ ਆਪਣੇ ਡੇਰੇ ਵੱਲ ਚੱਲੀਏ ਤੇ ਉਧਰ ਰਾਤ ਦਾ ਸਮਾਂ ਹੋਣਾ ਸ਼ੁਰੂ ਹੋ ਗਿਆ।
ਕਿਉਂ ਪਏ ਤਬ ਤੁਰਕਨ ਮਤੇ ਹੋ ਰਹਿ ਕਏ ਖੱਡ ਭਰ ਈਂਧਨ ਅੱਗ ਲਾਏ ਦਏ।
ਇੱਧਰ ਜਦੋਂ ਇਹਨਾਂ ਲੋਕਾਂ ਨੇ ਵੇਖਿਆ ਕਿ ਫੌਜ ਜਿਹੜੀ ਹੈ ਇਹਦੇ ਮਨ ਅੰਦਰ ਹਨੇਰੇ ਦਾ ਡਰ ਹੋ ਗਿਆ ਤੇ ਇਹਨਾਂ ਨੇ ਹੋਰ ਜ਼ਿਆਦਾ ਡਰਾ ਦਿੱਤਾ। ਇਹ ਕਹਿਣ ਲੱਗੇ ਕਿ ਤੁਸੀਂ ਛੇਤੀ ਦੇ ਨਾਲ ਆਪੋ ਆਪਣੇ ਡੇਰਿਆਂ ਚ ਚਲੇ ਜਾਓ, ਰਾਤ ਦਾ ਸਮਾਂ ਹੋ ਗਿਆ, ਜੇ ਸਿੰਘ ਆਉਣ ਵਾਲੇ ਬਾਹਰੋਂ ਆ ਗਏ ਤੇ ਉਹ ਤੁਹਾਨੂੰ ਜਿਉਂਦਿਆਂ ਨਹੀਂ ਛੱਡਣਗੇ, ਅਸੀਂ ਤੇ ਬਹਾਨਾ ਬਣਾ ਲਵਾਂਗੇ, ਕਹਿ ਦੇਵਾਂਗੇ ਸਾਨੂੰ ਜ਼ਬਰਦਸਤੀ ਪਕੜ ਕੇ ਲਿਆਏ ਹਨ ਖੱਡ ਪੱਟਣ ਵਾਸਤੇ, ਅਸੀਂ ਤਾਂ ਬਚ ਜਾਵਾਂਗੇ, ਪਰ ਤੁਹਾਨੂੰ ਉਹਨਾਂ ਨੇ ਛੱਡਣਾ ਨਹੀਂ, ਤੁਹਾਨੂੰ ਜਿਉਂਦਿਆਂ ਨਹੀਂ ਛੱਡਣਗੇ। ਇਹਨਾਂ ਨੇ ਹੋਰ ਜ਼ਿਆਦਾ ਡਰਾ ਦਿੱਤਾ ਤੇ ਹੁਣ ਡਰੇ ਹੋਏ ਤੁਰਕ ਜਿਹੜੇ ਸਨ ਨਾ ਤਾਂ ਹੁਣ ਉਹ ਖੱਡ ਦੇ ਵਿੱਚ ਵੜੇ ਹੋਏ ਸਿੰਘਾਂ ਨੂੰ ਛੱਡ ਕੇ ਜਾਣਾ ਚਾਹੁੰਦੇ ਹਨ ਤੇ ਨਾ ਹੀ ਉੱਥੇ ਰੁਕਣਾ ਚਾਹੁੰਦੇ ਹਨ, ਜਾਨ ਵੀ ਬਚਾਉਣੀ ਚਾਹੁੰਦੇ ਹਨ। ਉਹਨਾਂ ਨੇ ਸਲਾਹ ਕੀਤੀ ਕਿ ਕਿਉਂ ਨਾ ਇਸ ਖੱਡ ਦੇ ਵਿੱਚ ਬਾਲਣ ਸੁੱਟ ਕੇ ਅੱਗ ਲਗਾ ਦਈਏ।
ਅਗਨ ਪਹੁੰਚਦੇ ਕੱਪੜੇ ਸਾੜੇ ਇਮ ਸਿੰਘਨ ਕੋ ਭਈ ਖਵਾਰੇ।
ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਜਿਹੜੀ ਖੱਡ ਸੀ ਉਹ ਚੰਗੀ ਤਰ੍ਹਾਂ ਭਰ ਦਿੱਤੀ, ਆਸੇ ਪਾਸੇ ਤੋਂ ਲੱਕੜਾਂ ਘਾਹ ਫੂਸ ਆਦਿ ਇਕੱਠਾ ਕਰਕੇ ਉਹ ਖੱਡ ਦੇ ਵਿੱਚ ਸੁੱਟ ਕੇ ਅੱਗ ਲਗਾ ਦਿੱਤੀ। ਅੱਗ ਲਗਾ ਕੇ ਆਪੋ ਆਪਣੇ ਡੇਰਿਆਂ ਵਿੱਚ ਚਲੇ ਗਏ ਤੇ ਇੱਧਰ ਜਦੋਂ ਅੱਗ ਜਿਹੜੀ ਸੀ ਉਹ ਖੱਡ ਦੇ ਵਿੱਚ ਅੱਗੇ ਵੱਲ ਨੂੰ ਵਧੀ ਤੇ ਜਿਹੜੇ ਅੱਗੇ ਸਿੰਘਾਂ ਨੇ ਆਪਣੇ ਵਸਤਰ ਕੱਪੜੇ ਲਗਾਏ ਹੋਏ ਸੀ ਧੂੰਆਂ ਰੋਕਣ ਦੇ ਲਈ, ਉਹ ਜਿਹੜੇ ਕੱਪੜੇ ਸਨ ਅੱਗ ਨੇ ਸਾੜ ਦਿੱਤੇ ਤੇ ਇਸ ਤਰ੍ਹਾਂ ਦੇ ਨਾਲ ਸਿੰਘਾਂ ਨੂੰ ਅੰਦਰ ਸੇਕ ਪਹੁੰਚਣ ਲੱਗਾ, ਦੁੱਖ ਜਿਹੜਾ ਪਹੁੰਚਿਆ ਹੈ।
ਫਿਰ ਸਿੰਘਨ ਕੀ ਉਹ ਯਤਨ ਸੋ ਔਰ ਗਿੱਲੀ ਮਿੱਟੀ ਸੋ ਮੁੰਦੀ ਠੋਰ।
ਸਿੰਘਾਂ ਨੇ ਫਿਰ ਹੋਰ ਯਤਨ ਕੀਤਾ ਕਿ ਅੱਗ ਜਿਹੜੀ ਅੰਦਰ ਵੱਲ ਨੂੰ ਪ੍ਰਵੇਸ਼ ਕਰ ਰਹੀ ਹੈ ਇਸ ਅੱਗ ਨੂੰ ਰੋਕਣ ਦਾ ਯਤਨ ਕਰੀਏ। ਉਸ ਅੱਗ ਨੂੰ ਰੋਕਣ ਦੇ ਵਾਸਤੇ ਕਿਉਂਕਿ ਹੁਣ ਥੱਲੇ ਪੱਤਣ ਦੇ ਵਿੱਚ ਤਾਂ ਪਹੁੰਚੇ ਹੋਏ ਸੀ ਸਿੰਘ, ਜਲ ਹੋਣ ਕਰਕੇ ਉੱਥੇ ਜਿਹੜੀ ਮਿੱਟੀ ਸੀ ਉਹ ਗਿੱਲੀ ਸੀ। ਸਿੰਘਾਂ ਨੇ ਉਹ ਪੱਤਣ ਦੇ ਵਿੱਚੋਂ ਮਿੱਟੀ ਲਈ, ਪਤਾਲ ਦੇ ਵਿੱਚੋਂ ਗਿੱਲੀ ਮਿੱਟੀ ਪੱਟ ਕੇ ਉਹ ਜਿਹੜੀ ਮੋਰੀ ਉਹ ਖੱਡ ਸੀ ਉਹ ਸਾਰੀ ਬੰਦ ਕਰ ਦਿੱਤੀ ਤਾਂ ਕਿ ਅੱਗ ਜਿਹੜੀ ਅੱਗੇ ਵੱਲ ਨਾ ਆਵੇ। ਇਸ ਪ੍ਰਕਾਰ ਦੇ ਨਾਲ ਅੱਗ ਦਾ ਸੇਕ ਰੋਕਿਆ ਹੈ।
ਇਸ ਬੇਦੇ ਜਾਨ ਉਹਨੇ ਬਚ ਰਹੇ ਤੌਲੋ ਆਨ ਰਾਤ ਵੀ ਪਏ।
ਇਸ ਪ੍ਰਕਾਰ ਦੇ ਨਾਲ ਸਿੰਘਾਂ ਨੇ ਆਪਣੀ ਜਾਨ ਬਚਾਈ, ਅੱਗ ਦੇ ਕੋਲੋਂ ਆਪਣੇ ਆਪ ਨੂੰ ਬਚਾਉਣਾ ਕੀਤਾ ਤੇ ਅੱਗੇ ਜਿਹੜਾ ਸਮਾਂ ਸੀ ਉਹ ਰਾਤ ਦਾ ਹੋ ਗਿਆ। ਇੱਧਰ ਚਾਰੇ ਪਾਸੇ ਹਨੇਰਾ ਪਸਰ ਗਿਆ, ਰਾਤ ਦਾ ਸਮਾਂ ਹੋ ਗਿਆ।
ਲੋਕਾਂ ਉਹਨਾਂ ਦੇ ਉਹ ਡਰਵਾਏ ਰਾਤ ਪਰ ਸਿੰਘ ਮਾਰੇ ਆਏ।
ਲੋਕਾਂ ਨੇ ਬਹੁਤ ਜ਼ਿਆਦਾ ਇਹਨਾਂ ਮੁਗਲਾਂ ਨੂੰ ਤੁਰਕਾਂ ਨੂੰ ਡਰਾ ਦਿੱਤਾ, ਕਹਿਣ ਲੱਗੇ ਭੱਜ ਜਾਓ ਇੱਥੋਂ, ਸਿੰਘ ਆ ਜਾਣਗੇ, ਸਿੰਘ ਆਉਣ ਵਾਲੇ ਨੇ, ਉਹ ਤੈਨੂੰ ਤੁਹਾਨੂੰ ਮਾਰ ਮਕਾਉਣਗੇ, ਛੱਡਣਗੇ ਨਹੀਂ ਜਿਉਂਦੇ ਆ, ਤੇ ਤੁਸੀਂ ਹੁਣ ਇੱਥੇ ਪਲ ਵੀ ਜਿੰਨੀ ਵੀ ਦੇਰੀ ਨਾ ਕਰੋ, ਇੱਥੋਂ ਦੌੜ ਜਾਵੋ ਆਪਣੇ ਡੇਰਿਆਂ ਵੱਲ ਨੂੰ ਚਲੇ ਜਾਵੋ।
ਇਤ ਡਰ ਛਾੜ ਉਹਨੇ ਹੋਏ ਗਏ ਲੋਕ ਚ ਫੇਰਿਓ ਆਵਤ ਪਏ।
ਜਿਹੜੇ ਤੁਰਕ ਸਨ ਇਹ ਵਿਚਾਰੇ ਡਰੇ ਹੋਏ ਤਾਂ ਪਹਿਲਾਂ ਹੀ ਚਾਹੁੰਦੇ ਸਨ ਕਿ ਇੱਥੋਂ ਨਿਕਲ ਜਾਈਏ, ਸਾਡੀਆਂ ਜਾਨਾਂ ਬਚ ਜਾਣ, ਤੇ ਜਦੋਂ ਇਹਨਾਂ ਲੋਕਾਂ ਨੇ ਕਿਹਾ ਹੋਰ ਜ਼ਿਆਦਾ ਡਰ ਗਏ ਤੇ ਡਰੇ ਹੋਏ ਹੁਣ ਇੱਥੋਂ ਦੌੜ ਗਏ ਆਪੋ ਆਪਣੇ ਡੇਰਿਆਂ ਵੱਲ ਤੇ ਉਦੋਂ ਜਦੋਂ ਇਹ ਛੱਡ ਕੇ ਉੱਥੋਂ ਗਏ ਆਪਣੇ ਡੇਰਿਆਂ ਵੱਲ ਚਲੇ ਗਏ ਤੇ ਲੋਕ ਜਿਹੜੇ ਸਾਨੂੰ ਚਾਰ ਛਪੇਰਿਓਂ ਆਣ ਕੇ ਪਾਏ ਜਿਹੜੀ ਖੱਡ ਵਿੱਚ ਇਹਨਾਂ ਨੇ ਅੱਗ ਬਾਲੀ ਸੀ ਉਹ ਅੱਗ ਨੂੰ ਬੁਝਾਉਣ ਦੇ ਲਈ ਚਾਰੇ ਪਾਸਿਓਂ ਤੋਂ ਲੋਕ ਆ ਕੇ ਪੈ ਗਏ
ਬੁਝਾਏ ਅੱਗ ਤੇ ਲੈ ਨਿਕਾਲ ਐਸੇ ਬੀਤੀ ਉਨ ਸਿੰਘਨ ਨਾਲ
ਲੱਗੇ ਇਸ ਪ੍ਰਕਾਰ ਦੇ ਨਾਲ ਉਹਨੂੰ ਤੁਰਕਾਂ ਨੂੰ ਭਜਾ ਕੇ ਮੌਤ ਦਾ ਡਰ ਦੇ ਕੇ ਸਿੰਘਾਂ ਦਾ ਡਰ ਦੇ ਕੇ ਉਹਨਾਂ ਤੁਰਕਾਂ ਨੂੰ ਭਜਾ ਕੇ ਇਹ ਲੋਕਾਂ ਨੇ ਫਿਰ ਉਹ ਖੱਡ ਦੇ ਵਿੱਚ ਬਲਦੀ ਹੋਈ ਜਿਹੜੀ ਅੱਗ ਸੀ ਉਹ ਬੁਝਾਉਣਾ ਕੀਤੀ ਉਹ ਅੱਗ ਬੁਝਾ ਕੇ ਉਹ ਸਿੰਘ ਜਿਹੜੇ ਤਿੰਨ ਅੰਦਰ ਵੜੇ ਹੋਏ ਸਨ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਇਸ ਬੀਤੀ ਹੁਣ ਸਿੰਘਨ ਨਾਲ ਇਸ ਪ੍ਰਕਾਰ ਦੇ ਨਾਲ ਉਹ ਖੱਡ ਦੇ ਵਿੱਚ ਵੜੇ ਹੋਏ ਸਿੰਘਾਂ ਦੇ ਨਾਲ ਬੀਤੀ
ਜਿਨ ਸਿਰ ਬੀਤੀ ਤਿੰਨ ਸੌ ਹਮ ਸੁਨੇ ਰਤਨ ਸਿੰਘ ਤੋਂ ਲਿਖ ਦੇਈ ਗੁਨੇ
ਭਾਈ ਲੱਦਾ ਸਿੰਘ ਭੰਗੂ ਜੋ ਸਰਦਾਰ ਰਤਨ ਸਿੰਘ ਭੰਗੂ ਦਾ ਤਾਇਆ ਸੀ ਉਹਦੇ ਨਾਲ ਤਾਂ ਹੁਣ ਖੁਦ ਬੀਤੀ ਸੀ ਕਹਿੰਦੇ ਹਨ ਵੀ ਦੋ ਜਣੇ ਗੱਲ ਸੱਚ ਦੱਸ ਸਕਦੇ ਹਨ ਇੱਕ ਜਿਹਦੇ ਨਾਲ ਬੀਤੀ ਹੋਵੇ ਤੇ ਦੂਜਾ ਜਿਹਨੇ ਕਾਰਵਾਈ ਕੀਤੀ ਹੋਵੇ ਉਹ ਦੱਸ ਸਕਦਾ ਕਿ ਮੈਂ ਕਾਰਵਾਈ ਕਿੱਦਾਂ ਦੀ ਕੀਤੀ ਤੇ ਜਿਹਦੇ ਤਨ ਤੇ ਬੀਤੀ ਆ ਉਹ ਦੱਸ ਸਕਦਾ ਕਿ ਸਾਡੇ ਨਾਲ ਕੀ ਬੀਤੀ ਉਹ ਹੁਣ ਜਦੋਂ ਭਾਈ ਲੱਦਾ ਸਿੰਘ ਦੇ ਕੋਲੋਂ ਭਾਈ ਰਤਨ ਸਿੰਘ ਨੇ ਸਾਰਾ ਪ੍ਰਸੰਗ ਉਹਨਾਂ ਸਿੰਘਾਂ ਦੇ ਕੋਲੋਂ ਸੁਣਿਆ ਸੀ ਉਹ ਸਾਰਾ ਸੁਣਿਆ ਹੋਇਆ ਪ੍ਰਸੰਗ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਹਨ ਮੈਂ ਇੱਥੇ ਲਿਖ ਦਿੱਤਾ ਹੈ
ਦੋਹੇਰਾ ਐਸੋ ਐਸੋ ਦੁੱਖ ਸਹੇ ਤੂੰ ਛੱਡੇ ਸੁਧਾਈਏ ਨਾਏ
ਗੁਰੂ ਕੈ ਸੂਰ ਬਿਰ ਖਾਲਸੇ ਨੇ ਭਾਵੇਂ ਵੱਡੇ ਵੱਡੇ ਦੁੱਖ ਸਹਿਣਾ ਕੀਤੇ ਪਰ ਆਪਣਾ ਦਾਵਾ ਜਿਹੜਾ ਸੀ ਪਾਤਸ਼ਾਹੀ ਦਾ ਹਨੇ ਹਨੇ ਦੀ ਪਾਤਸ਼ਾਹੀ ਉਹ ਦਾਵਾ ਨਹੀਂ ਛੱਡਿਆ ਗੁਰੂ ਕੇ ਖਾਲਸੇ ਨੇ ਗੁਰੂ ਕਾ ਖਾਲਸਾ ਕਹਿੰਦਾ ਸੀ ਇਹਨਾਂ ਤੁਰਕਾਂ ਦੇ ਕੋਲੋਂ ਪਾਤਸ਼ਾਹੀ ਲੈਣੀ ਸੀ ਸਤਿਗੁਰ ਕਲਗੀਧਰ ਸਾਡੇ ਪਾਤਸ਼ਾਹ ਨੇ ਸਾਨੂੰ ਹਨੇ ਹਨੇ ਦੀ ਪਾਤਸ਼ਾਹੀ ਦਿੱਤੀ ਹੈ ਉਹ ਪਾਤਸ਼ਾਹੀ ਅਸੀਂ ਪ੍ਰਾਪਤ ਕਰਕੇ ਰਹਾਂਗੇ ਵੱਡੇ ਵੱਡੇ ਦੁੱਖ ਭਾਵੇਂ ਸਹਿ ਲਏ ਉਹ ਦੁੱਖਾਂ ਤੋਂ ਡਰੇ ਨਹੀਂ ਘਬਰਾਏ ਨਹੀਂ ਉਹ ਦੁੱਖਾਂ ਦਾ ਮੁਕਾਬਲਾ ਕੀਤਾ ਗੁਰੂ ਕੇ ਖਾਲਸੇ ਨੇ ਤੇ ਆਪਣੀ ਪਾਤਸ਼ਾਹੀ ਦਾ ਦਾਵਾ ਨਹੀਂ ਛੱਡਿਆ
ਖਤਰੇ ਤਰਖਾਣ ਕਲਾਲ ਜੱਟ ਮਿਲੀ ਪਾਤਸ਼ਾਹੀ ਤਾਏ
ਲਗੇ ਪਾਤਸ਼ਾਹੀ ਐਵੇਂ ਨਹੀਂ ਮਿਲੇ ਇਹ ਪਾਤਸ਼ਾਹੀ ਭਾਵੇਂ ਖਤਰੇ ਸੀ ਤਰਖਾਣ ਸੀ ਕਲਾਲ ਸੀ ਭਾਵੇਂ ਜੱਟ ਸੀ ਇਹਨਾਂ ਨੇ ਬੜੀਆਂ ਬੜੀਆਂ ਮਿਹਨਤਾਂ ਮੁਸ਼ਕਤਾਂ ਕੀਤੀਆਂ ਵੱਡੇ ਦੁੱਖ ਸਹਿਣਾ ਕੀਤਾ ਵੱਡੇ ਦੁੱਖ ਸਹਿ ਕੇ ਪਾਤਸ਼ਾਹ ਲਈਏ ਗੁਰੂ ਕੇ ਖਾਲਸੇ ਨੇ ਇਹ ਪਾਤਸ਼ਾਹੀ ਐਵੇਂ ਮੁਫਤੋ ਮੁਫਤੀ ਨਹੀਂ ਮਿਲ ਗਏ ਇਹ ਪਾਤਸ਼ਾਹੀ ਵੱਡੇ ਵੱਡੇ ਦੁੱਖਾਂ ਦਾ ਮੁਕਾਬਲਾ ਕਰਕੇ ਗੁਰੂ ਕੇ ਖਾਲਸੇ ਨੇ ਪ੍ਰਾਪਤ ਕੀਤੀ ਹੈ
ਦੋਹੇਰਾ ਸੁਬੇਗ ਸਿੰਘ ਜੰਬਰ ਬਯੋ ਸਿੱਖੀ ਮਦ ਮਜ਼ਬੂਤ
ਹੁਣ ਅਗਲਾ ਪ੍ਰਕਰਨ ਸ਼ੁਰੂ ਕਰਦੇ ਹਾਂ ਭਾਈ ਸੁਬੇਗ ਸਿੰਘ ਭਾਈ ਸ਼ਹਿਬਾਜ਼ ਸਿੰਘ ਦਾ ਪ੍ਰਸੰਗ ਸ਼ੁਰੂ ਕਰਦੇ ਹਨ ਭਾਈ ਰਤਨ ਸਿੰਘ ਜੀ ਭੰਗੋ ਕਹਿਣ ਲੱਗੇ ਭਾਈ ਸੁਬੇਗ ਸਿੰਘ ਜੋ ਜੰਬਰ ਨਗਰ ਦੇ ਰਹਿਣ ਵਾਲਾ ਸੀ ਬੜਾ ਮਜ਼ਬੂਤ ਸਿੱਖ ਸੀ ਭਾਵ ਦ੍ਰਿੜਾ ਇਰਾਦੇ ਵਾਲਾ ਜਿਹੜਾ ਗੁਰੂ ਕੀ ਜਿਹਨੇ ਸਿੱਖੀ ਧਾਰਨ ਕੀਤੀ ਹੋਈ ਸੀ
ਮੈਂ ਵੀ ਸਤਿਗੁਰ ਸਿੱਖ ਜਿਸ ਕੋ ਥੇ ਉਹ ਪੋਤ
ਕਹਿਣ ਲੱਗੇ ਇਹਦੇ ਜਿਹੜੇ ਵੱਡੇ ਬਜ਼ੁਰਗ ਸਨ ਉਹ ਪਹਿਲਾਂ ਗੁਰੂ ਕੇ ਪਿਆਰੇ ਅਨਣ ਸਿੱਖ ਰਹੇ ਹਨ ਬਜ਼ੁਰਗਾਂ ਦੇ ਕੋਲੋਂ ਵਿਰਸੇ ਦੇ ਵਿੱਚ ਸਿੱਖੀ ਗੁਰਸਿੱਖੀ ਮਿਲੀ ਹੈ ਤੇ ਜਿਨ੍ਹਾਂ ਦੇ ਪੁੱਤਰ ਸਨ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਹੋਰ ਵੱਡੇ ਬਜ਼ੁਰਗ ਗੁਰੂ ਕੇ ਸਿੱਖ ਰਹੇ ਹਨ
ਬਾਲ ਅਵਸਥਾ ਸੁਤ ਫਾਰਸੀ ਪੜ੍ਹਾਇਓ ਫਿਰ ਮੱਧ ਕਚਹਿਰੀ
ਬਾਲ ਅਵਸਥਾ ਸੀ ਜਦੋਂ ਭਾਈ ਸੁਬੇਗ ਸਿੰਘ ਦੀ ਛੋਟੀ ਉਮਰ ਸੀ ਤੇ ਛੋਟੀ ਉਮਰ ਦੇ ਵਿੱਚ ਭਾਈ ਸੁਬੇਗ ਸਿੰਘ ਦੇ ਜਿਹੜੇ ਪਿਤਾ ਜੀ ਸਨ ਉਹਨਾਂ ਨੇ ਇਹਨਾਂ ਨੂੰ ਫਾਰਸੀ ਦੀ ਵਿਦਿਆ ਦਿਵਾਉਣਾ ਕੀਤੀ ਫਾਰਸੀ ਪੜ੍ਹਾਈ ਤੇ ਜਦੋਂ ਫਾਰਸੀ ਦੀ ਪੜ੍ਹਾਈ ਕਰ ਲਏ ਤੇ ਫਿਰ ਕਚਹਿਰੀ ਦੇ ਵਿੱਚ ਬਿਠਾ ਦਿੱਤਾ ਕਿ ਵਕਾਲਤ ਕਰਨੀ ਸਿੱਖ ਲੈਣ ਇਸ ਤਰ੍ਹਾਂ ਦੇ ਨਾਲ ਵਿਦਿਆ ਵਾਲੇ ਪਾਸੇ ਲਗਾਇਆ ਹੈ ਭਾਈ ਸੁਬੇਗ ਸਿੰਘ ਨੂੰ
ਮੈਂ ਹੋ ਤੋ ਮੁਲਕ ਕੋ ਕਰਤ ਅਜਾਰਾ ਰਹਿਤੇ ਥੇ ਲਾਹੌਰ ਮਜਾਰਾ
ਅਜਾਰਾ ਕਹਿੰਦੇ ਹਨ ਠੇਕੇਦਾਰੀ ਕਰਨੀ ਜਿਹੜੇ ਭਾਈ ਸੁਬੇਗ ਸਿੰਘ ਜੀ ਦੇ ਪਿਤਾ ਜੀ ਸਨ ਉਹ ਮੁਗਲਾਂ ਦੇ ਕੋਲ ਠੇਕੇਦਾਰੀ ਕਰਦੇ ਸਨ ਮੁਗਲਾਂ ਦੀਆਂ ਫੌਜਾਂ ਦੇ ਕੋਲ ਰਾਸ਼ਨ ਆਦਿਕ ਜਾਂ ਕੋਈ ਹੋਰ ਸਮਾਨ ਪਹੁੰਚਦਾ ਕਰਨਾ ਉਹ ਠੇਕੇ ਦਾ ਕੰਮ ਲੈਂਦੇ ਸਨ। ਇਹ ਠੇਕੇਦਾਰੀ ਮੁਗਲਾਂ ਦੇ ਕੋਲ ਕਰਦੇ ਸਨ ਤੇ ਲਾਹੌਰ ਦੇ ਰਹਿਣ ਵਾਲੇ ਸਨ ਇਹ ਇਹਨਾਂ ਦੇ ਪਿਤਾ ਜੀ ਜਿਹੜੇ ਬਜ਼ੁਰਗ ਸਨ।
ਵੈ ਉਤੋ ਮੁਲਕੋ ਕਰਤ ਅਜਾਰਾ ਤੁਰਕ ਉਸੈ ਖਾਲਸੇ ਵੱਲ ਤੋਰੈ ਖਾਲਸਾ ਵੀ ਤਿਸਕੋ ਪਲ ਲੋਰੈ।
ਕਿਤੇ ਜਦੋਂ ਕੋਈ ਤੁਰਕਾਂ ਦਾ ਕੰਮ ਅੜ ਜਾਂਦਾ ਜਾਂ ਤੁਰਕਾਂ ਦੀ ਕਿਤੇ ਕੋਈ ਪੇਸ਼ ਨਾ ਜਾਂਦੀ ਸਿੰਘਾਂ ਦੇ ਅੱਗੇ ਤੇ ਭਾਈ ਸੁਬੇਗ ਸਿੰਘ ਜੀ ਜਦੋਂ ਜਵਾਨ ਹੋਏ ਤੇ ਇਹਨਾਂ ਨੇ ਕੀ ਕਰਨਾ ਕਿ ਇਹ ਸਿੱਖ ਹਨ ਤੇ ਸਿੰਘਾਂ ਦੇ ਨਾਲ ਇਹਨਾਂ ਦਾ ਮੇਲ ਜੋਲ ਹੈ, ਗੁਰੂ ਕੇ ਖਾਲਸੇ ਦੇ ਕੋਲ ਆਉਂਦੇ ਜਾਂਦੇ ਹਨ। ਜਦੋਂ ਕੋਈ ਐਸੀ ਨੌਬਤ ਆ ਜਾਣੀ, ਐਸਾ ਕੋਈ ਸਮਾਂ ਬਣ ਜਾਣਾ, ਇਹ ਤੁਰਕ ਲੋਕ ਜਿਹੜੇ ਸਨ ਬੜੇ ਮੌਕਾ ਪ੍ਰਸਤ ਸਨ। ਇਹ ਮੌਕਾ ਵੇਖ ਕੇ ਫਿਰ ਤਲਵੇ ਵੀ ਚੱਟਣ ਲੱਗ ਜਾਂਦੇ। ਤਰਲੇ ਕੱਢਦੇ ਭਾਈ ਸੁਬੇਗ ਸਿੰਘ ਨੂੰ, ਕਹਿੰਦੇ ਕਿ ਭਾਈ ਸੁਬੇਗ ਸਿੰਘ ਤੂੰ ਗੁਰੂ ਕੇ ਖਾਲਸੇ ਦੇ ਕੋਲ ਜਾ, ਸਾਡਾ ਕੰਮ ਆ ਅੜ ਗਿਆ ਜਾਂ ਕੋਈ ਫਲਾਣਾ ਕਾਰਜ ਆ, ਤੂੰ ਜਾ ਕੇ ਕਰਵਾ ਕੇ ਆ। ਫਿਰ ਭਾਈ ਸੁਬੇਗ ਸਿੰਘ ਨੂੰ ਭੇਜਦੇ ਗੁਰੂ ਕੇ ਖਾਲਸੇ ਦੇ ਕੋਲ ਤੇ ਗੁਰੂ ਕੇ ਖਾਲਸੇ ਦਾ ਵੀ ਬੜਾ ਪਿਆਰ ਸੀ ਭਾਈ ਸੁਬੇਗ ਸਿੰਘ ਦੇ ਨਾਲ।
ਕੋਈ ਤੁਰਕਨ ਪਰੈ ਜ਼ਰੂਰੀ ਕਾਮ ਤੋਸ ਭੇਜੈ ਕਰ ਕਰ ਸਲਾਮ।
ਜਦੋਂ ਕਿਸੇ ਤੁਰਕ ਦਾ ਕੋਈ ਕੰਮ ਅੜ ਜਾਂਦਾ ਫਿਰ ਉਹ ਭਾਈ ਸੁਬੇਗ ਸਿੰਘ ਨੂੰ ਬੁਲਾਉਂਦੇ ਤੇ ਪਹਿਲਾਂ ਉਹਨੂੰ ਸਲਾਮਾਂ ਕਰਦੇ। ਕਿੱਥੇ ਤਾਂ ਇੱਕ ਪਾਸੇ ਸਿੰਘਾਂ ਦੇ ਦੁਸ਼ਮਣ ਬਣੇ ਹੋਏ ਸਨ ਤੇ ਜਦੋਂ ਕਿਤੇ ਕੋਈ ਕਾਰਜ ਅੜ ਜਾਣਾ ਫਿਰ ਭਾਈ ਸੁਬੇਗ ਸਿੰਘ ਨੂੰ ਬੁਲਾ ਕੇ ਪਹਿਲਾਂ ਸਲਾਮ ਕਰਨੀ, ਦੁਆ ਕਰਨੀ ਤੇ ਕਰਕੇ ਫਿਰ ਉਹਨੂੰ ਭੇਜਣਾ ਕਿ ਸਾਡਾ ਕੋਈ ਜ਼ਰੂਰੀ ਕੰਮ ਜਿਹੜਾ ਹੈ ਇਹ ਅੜ ਗਿਆ, ਤੂੰ ਭਾਈ ਸੁਬੇਗ ਸਿੰਘ ਗੁਰੂ ਕੇ ਖਾਲਸੇ ਦੇ ਕੋਲੋਂ ਕਰਵਾ ਕੇ ਲਿਆ।
ਬਹੁਤ ਬਾਰ ਸਿੰਘਨ ਪੈ ਆਇਓ ਸੋ ਸਿੰਘਨ ਕੰਮ ਨਹਿ ਚੈ ਗਵਾਇਓ।
ਹੁਣ ਕਈ ਵਾਰ ਇਹ ਗੁਰੂ ਕੇ ਖਾਲਸੇ ਦੇ ਕੋਲ ਚੱਲ ਕੇ ਆਇਆ ਭਾਈ ਸੁਬੇਗ ਸਿੰਘ। ਜਦੋਂ ਕੋਈ ਤੁਰਕਾਂ ਦਾ ਕਾਰਜ ਹੋਣਾ ਤੇ ਭਾਈ ਸੁਬੇਗ ਸਿੰਘ ਨੇ ਚੱਲ ਕੇ ਸਿੰਘਾਂ ਦੇ ਕੋਲ ਆਉਣਾ ਤੇ ਕਿਉਂਕਿ ਭਾਈ ਸੁਬੇਗ ਸਿੰਘ ਜਿਹੜਾ ਸੀ ਉਹ ਸਿੰਘਾਂ ਦੀ ਜਿਹੜੀ ਲੱਤ ਸੀ ਨਾ ਤੁਰਕਾਂ ਦੇ ਉੱਪਰ ਰੱਖਦਾ ਸੀ। ਕਹਿੰਦਾ ਸੀ ਤੁਰਕਾਂ ਦੀ ਜਿਹੜੀ ਅਣਖ ਉਹ ਬਰਕਰਾਰ, ਤੁਰਕਾਂ ਦੇ ਉੱਪਰ ਸਿੰਘਾਂ ਦੀ ਅਣਖ ਬਰਕਰਾਰ ਰੱਖਣੀ ਹੈ, ਤੁਰਕਾਂ ਨੂੰ ਥੱਲੇ ਲਗਾ ਕੇ ਰੱਖਣਾ। ਇਸ ਤਰ੍ਹਾਂ ਸਿੰਘਾਂ ਦੀ ਇੱਜ਼ਤ ਬਣਾਉਣ ਦੇ ਲਈ ਇਹ ਵੀ ਮਨ ਦੇ ਅੰਦਰ ਚਾਅ ਰੱਖਦਾ ਸੀ। ਇਹ ਕਿਸੇ ਤਰ੍ਹਾਂ ਵੀ ਸਿੰਘਾਂ ਦੀ ਇਸ ਇੱਜ਼ਤ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ ਤੇ ਭਾਈ ਸੁਬੇਗ ਸਿੰਘ ਚੱਲ ਕੇ ਗੁਰੂ ਕੇ ਖਾਲਸੇ ਦੇ ਕੋਲ ਆਉਂਦਾ।
ਕਿਤ ਘੋਰਨ ਕਿਤ ਮਤਲਬ ਗਰੀਬੀ ਕਿਤ ਬਲ ਕਰ ਕਿਤ ਛਲ ਕਰ ਲੇਬੇ।
ਹੁਣ ਇਹ ਤੁਰਕ ਜਿਹੜੇ ਸਨ ਐਸੀ ਨੀਤੀ ਦੇ ਮਾਲਕ ਸਨ ਕਿ ਇਹਨਾਂ ਨੇ ਜੇ ਤਾਂ ਮਤਲਬ ਹੋਣਾ ਤੇ ਫਿਰ ਬੜੇ ਮਿੱਠੇ ਬਣ ਜਾਣਾ, ਦੋਸਤਾਨਾ ਸੰਬੰਧ ਕੰਮ ਕਾਇਮ ਕਰ ਲੈਣੇ ਤੇ ਦੁਆ ਸਲਾਮ ਵੀ ਕਰਨੀ ਤੇ ਜਦੋਂ ਕਿਤੇ ਉਹ ਕਾਰਜ ਸਵਰ ਜਾਣਾ, ਮਤਲਬ ਲੰਘ ਜਾਣਾ ਤੇ ਫਿਰ ਗੁਰੂ ਕੇ ਸਿੰਘਾਂ ਨੂੰ ਇਹਨਾਂ ਨੂੰ ਭਾਈ ਸੁਬੇਗ ਸਿੰਘ ਨੂੰ ਵੀ ਘੂਰਨ ਲੱਗ ਜਾਣਾ, ਘੂਰੀਆਂ ਵੜਦੇ। ਇਹ ਬੜੇ ਮਤਲਬੀ ਸਨ, ਇਸ ਤਰ੍ਹਾਂ ਵਲ ਛਲ ਕਰਕੇ ਆਪਣਾ ਕੰਮ ਕਰਵਾਉਂਦੇ ਸਨ।
ਸੋ ਸਭ ਦੇ ਖਾਲਸੇ ਭੇਤ ਉਤੋਂ ਪੰਥ ਸੋ ਅਤ ਬਡੇਤ।
ਭਾਈ ਸੁਬੇਗ ਸਿੰਘ ਜਿਨ੍ਹਾਂ ਦਾ ਬੜਾ ਹਿੱਤ ਸੀ ਗੁਰੂ ਕੇ ਖਾਲਸੇ ਦੇ ਨਾਲ, ਬੜਾ ਪ੍ਰੇਮ ਸੀ। ਹੁਣ ਗੁਰੂ ਕੇ ਖਾਲਸੇ ਦੇ ਨਾਲ ਵੱਡਾ ਪ੍ਰੇਮ ਹੋਣ ਕਰਕੇ ਜਿਹੜਾ ਇਹਨਾਂ ਦਾ ਭੇਤ ਸੀ ਤੁਰਕਾਂ ਦਾ ਉਹ ਸਾਰਾ ਜਾ ਕੇ ਖਾਲਸੇ ਨੂੰ ਦਿੰਦੇ, ਖਾਲਸੇ ਨੂੰ ਇਹਨਾਂ ਦਾ ਭੇਤ ਦੱਸਦੇ ਸਨ।
ਪੰਥ ਖਾਤਰ ਤਨ ਮਨ ਧਨ ਲਾਵੈ ਮੈਂ ਪੁੱਤਰ ਪੋਤਰੇ ਕੇ ਹੇਤ ਰਖਾਵੈ।
ਪੰਥ ਵਾਸਤੇ, ਪੰਥ ਦੇ ਖਾਤਰ ਆਪਣਾ ਤਨ ਮਨ ਧਨ ਸਭ ਕੁਰਬਾਨ ਕਰਨ ਦੇ ਲਈ ਤਿਆਰ ਰਹਿੰਦੇ ਸਨ। ਤਨ ਮਨ ਧਨ ਦੇ ਨਾਲ ਸੇਵਾ ਕਰਦੇ ਤੇ ਨਾ ਪੁੱਤਰ ਪੋਤਰੇ ਕੋ ਹੇਤ ਰਖਾਵੈ, ਆਪਣੇ ਅੱਗੇ ਪੁੱਤਰ ਪੋਤਰਿਆਂ ਦਾ ਹੇਤ ਨਹੀਂ ਸਨ ਰੱਖਦੇ ਕਿ ਆ ਧਨ ਮੈਂ ਬਚਾ ਕੇ ਰੱਖਾਂ, ਮੈਂ ਧਨ ਇਕੱਤਰ ਕਰ ਲਵਾਂ, ਮੇਰੇ ਪੁੱਤ ਪੋਤਰੇ ਖਾਣਗੇ, ਇਹ ਬਿਰਤੀ ਨਹੀਂ ਸਨ ਰੱਖਦੇ। ਉਹ ਕਹਿੰਦੇ ਸਨ ਗੁਰੂ ਕੇ ਖਾਲਸੇ ਦੀ ਸੇਵਾ ਕਿਤੇ ਮਿਲਣੀ ਹੈ, ਉਹ ਤਨ ਮਨ ਧਨ ਦੇ ਨਾਲ ਚਾਓ ਲੈ ਕੇ ਚਾਓ ਦੇ ਨਾਲ ਉਹ ਗੁਰੂ ਕੇ ਖਾਲਸੇ ਦੀ ਇਸ ਪ੍ਰਕਾਰ ਦੇ ਨਾਲ ਸੇਵਾ ਕਰਦੇ ਸਨ। ਸੋ ਇਸ ਪ੍ਰਕਾਰ ਦੇ ਨਾਲ ਉਹ ਜਿਹੜਾ ਸਮਾਂ ਸੀ ਗੁਰੂ ਕੇ ਖਾਲਸੇ ਦਾ ਬਤੀਤ ਹੋ ਰਿਹਾ ਤੇ ਹੁਣ ਕੱਲ ਦੇ ਪ੍ਰਕਰਣ ਦੇ ਅੰਦਰ ਸਮੇਂ ਦੇ ਮੁਤਾਬਕ ਇੱਥੇ ਪ੍ਰਕਰਣ ਦੀ ਸਮਾਪਤੀ ਹੈ।